ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਰਾਗ ਬਿਲਾਵਲ ਮਹੱਲਾ ਚੌਥਾ ਪੜਤਾਲ ਘਰ ਤੇਰਵਾਂ ਬੋਲੋ ਭਈਆ ਰਾਮ ਨਾਮ ਪਤਿਤ ਪਾਵਨ ਹਰ ਸੰਤ ਭਗਤ ਤਾਰਨ ਬੋਲੋ ਭਈਆ ਰਾਮ ਨਾਮ ਪਤਿਤ ਪਾਵਨ ਹਰ ਸੰਤ ਭਗਤ ਤਾਰਨ ਹਰ ਪਰ ਪੁਰੇ ਰਹਿਆ ਜਲ ਥਲੇ ਰਾਮ ਨਾਮ ਨਿਤ ਦਾਈਆ ਹਰ ਦੁਖ ਬਿਸਾਰਨ ਰਹਾਉ ਹਰ ਕੀਆ ਹੈ ਸਫਲ ਜਨਮ ਹਮਾਰਾ ਹਰ ਜਪਿਆ ਹਰ ਦੁਖ ਬਿਸਾਰਨ ਹਾਰਾ ਗੁਰ ਭੇਟਿਆ ਹੈ ਮੁਕਤ ਦਾਤਾ ਹਰ ਕੀ ਹਮਾਰੀ ਸਫਲ ਜਾਤਾ ਮਿਲ ਸੰਗਤੀ ਗੁਣ ਗਾਵਨ ਮਨ ਰਾਮ ਨਾਮ ਕਰ ਆਸਾ ਪਾਉ ਦੂਜਾ ਬਿਨਸ ਬਿਨਾਸਾ ਵਿੱਚ ਆਸਾ ਹੋਏ ਨਿਰਾਸੀ ਸੋ ਜਾਨ ਮਿਲਿਆ ਹਰ ਪਾਸੇ ਕੋਈ ਰਾਮ ਨਾਮ ਗੁਣ ਗਾਵਨ ਜਨ ਨਾਨਕ ਤਿਸ ਪਗ ਲਾਵਨ ਕੋਈ ਰਾਮ ਨਾਮ ਗੁਣ ਗਾਵਨ ਜਨ ਨਾਨਕ ਤਿਸ ਪਦ ਲਾਵਨ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰ ਤੇ ਸਨਮਾਨਯੋਗ ਸਤਿਗੁਰਾਂ ਦੇ ਪਰਮ ਪਿਆਰ ਚ ਪਰੋਤੀ ਹੋਈ ਗੁਰੂ ਰੰਗ ਚਰੰਗੀ ਹੋਈ ਗੁਰੂ ਖਾਲਸਾ ਸਾਧ ਸੰਗਤ ਜੀਓ ਦੀਨ ਦੁਨੀਆਂ ਦੇ ਮਾਲਕ ਦਰਸ਼ ਪਰਸ਼ ਕੀਨੋ ਗੁਰੂ ਗ੍ਰੰਥ ਮਹਾਰਾਜ ਜੀ ਕੇ ਪਾਪ ਜਨਮਾਂਤਰ ਕੇ ਪੁੰਨ ਰੂਪ ਧਾਰਤੇ ਐਸੇ ਪਰਮ ਕਿਰਪਾਲੂ ਸਤਿਗੁਰੂ ਧਾਰ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਵਿੱਤਰ ਪਾਵਨ ਹਜ਼ੂਰੀ 'ਚ ਅੰਮ੍ਰਿਤ ਵੇਲੇ ਦੇ ਸਜੇ ਹੋਏ ਸੱਚਖੰਡ ਦੀਵਾਨਾਂ 'ਚ ਹਾਜ਼ਰੀਆਂ ਭਰ ਕੇ ਆਪਣੇ ਜੀਵਨ ਦੀਆਂ ਘੜੀਆਂ ਗੁਰੂ ਦੇਖੇ ਲਾਉਂਦਿਆਂ ਸਫਲ ਔਰ ਸਕਾਰਥਾ ਕਰ ਰਹੇ ਹੋ। ਸੋਢੀ ਸੁਲਤਾਨ ਸਤਿਗੁਰੂ, ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ, ਗਰੀਬ ਨਵਾਜ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਦਰਬਾਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਅੰਮ੍ਰਿਤ ਵੇਲੇ ਪ੍ਰਾਪਤ ਹੋਏ ਪਵਿੱਤਰ ਹੁਕਮਨਾਮੇ ਮੁੱਖ ਵਾਕ ਭਾਈ ਸਾਹਿਬ ਜੀ ਦੀ ਰਸਨਾ ਤੋਂ ਆਪ ਜੀ ਨੇ ਹੁਣੇ ਹੁਣੇ ਸਰਵਣ ਕੀਤੇ ਹਨ। ਚੌਥੇ ਪਾਤਸ਼ਾਹ ਜਿਸ ਸਤਿਗੁਰ ਸਿਮਰੰਥ ਨਾਇਨ ਕੇ ਤਿਮਰ ਮਿਟੈ ਖੇਨ, ਜਿਸ ਸਤਿਗੁਰ ਸਿਮਰੰਥ ਰਿਹਾ ਹਰ ਨਾਮ ਦਿਨੋ ਦਿਨ, ਜਿਸ ਸਤਿਗੁਰ ਸਿਮਰੰਥ ਜੀ ਕੀ ਤਪਤ ਮਿਟਾਵੈ, ਜਿਸ ਸਤਿਗੁਰ ਸਿਮਰੰਥ ਰਿਧ ਸਿੱਧ ਨਵ ਨਿਧ ਪਾਵੈ, ਸੋਈ ਰਾਮਦਾਸ ਗੁਰ ਬਲ ਭਾਣ ਮਿਲ ਸੰਗਤ ਧਨ ਧਨ ਕਰੋ, ਜਿਸ ਸਤਿਗੁਰ ਲਗ ਪ੍ਰਭ ਪਾਈਐ ਸੋ ਸਤਿਗੁਰ ਸਿਮਰੋ ਨਰਹੋ। ਐਸੇ ਦੀਨ ਦਿਆਲ ਸਤਿਗੁਰੂ, ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਜੀ ਨੇ ਅੱਜ ਦੇ ਪਵਿੱਤਰ ਪਾਵਨ ਹੁਕਮਨਾਮੇ ਦੀ ਦਾਤ ਸਾਨੂੰ ਸਾਰਿਆਂ ਨੂੰ ਬਖਸ਼ਿਸ਼ ਕੀਤੀ ਹੈ। ਆਓ ਆਪਣੇ ਸਮੇਂ ਨੂੰ ਸਫਲਾ ਕਰੀਏ, ਸਤਿਗੁਰਾਂ ਦੇ ਪਾਵਨ ਸ਼ਬਦ ਦੀ ਵਿਚਾਰ ਕਰੀਏ ਸੁਣੀਏ, ਗੁਰੂ ਚਰਨਾਂ ਵਿੱਚ ਜਿੱਥੇ ਸਰੀਰ ਕਰਕੇ ਹਾਜ਼ਰੀ ਭਰ ਰਹੇ ਹੋ ਉੱਥੇ ਆਪਣੀਆਂ ਸੁਰਤੀਆਂ ਦੀ ਹਾਜ਼ਰੀ ਪਾਤਸ਼ਾਹ ਦੇ ਪਾਵਨ ਚਰਨਾਂ 'ਚ ਲਵਾਉਂਦੇ ਹੋਏ ਸਮੂਹ ਮਾਈ ਭਾਈ ਆਖੋ ਜੀ ਸਤਨਾਮ ਸ਼੍ਰੀ
ਵਾਹਿਗੁਰੂ ਸਾਹਿਬ ਜੀ,
ਸਤਨਾਮ ਸ਼੍ਰੀ
ਵਾਹਿਗੁਰੂ ਸਾਹਿਬ ਜੀ। ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਆਸਥਾਵਾਨ ਜਿੰਨੇ ਵੀ ਲੋਕ ਨੇ ਜਿਹੜੇ ਰੱਬ ਦੀ ਹੋਂਦ ਨੂੰ ਮੰਨਦੇ ਹਨ, ਜੋ ਪਰਮੇਸ਼ਰ ਦੀ ਹੋਂਦ ਨੂੰ ਮੰਨਦੇ ਨੇ, ਜਿਨ੍ਹਾਂ ਨੂੰ ਆਸਤਕ ਕਿਹਾ ਜਾਂਦਾ ਹੈ, ਉਹਨਾਂ ਵੱਲੋਂ ਲਿਖੇ ਹੋਏ ਜਿਤਨੇ ਵੀ ਗ੍ਰੰਥ ਨੇ, ਪੁਸਤਕਾਂ ਨੇ, ਧਰਮ ਗ੍ਰੰਥ ਨੇ, ਉਹਨਾਂ ਦੇ ਮੁੱਢ ਵਿੱਚ ਆਪਣੇ ਆਪਣੇ ਇਸ਼ਟ ਦਾ ਮੰਗਲ ਕੀਤਾ ਗਿਆ। ਜਿਹੜੇ ਰੱਬ ਦੀ ਹੋਂਦ ਤੋਂ ਮੁਨਕਰ ਨਾਸਤਕ ਨੇ, ਜਿਨ੍ਹਾਂ ਨੂੰ ਭਾਰਤ ਖੰਡ ਦੀ ਭੂਮੀ ਤੇ ਚਾਰ ਵਾਕ ਦੇ ਨਾਂ ਨਾਲ, ਚਾਰ ਵਾਕ ਦੇ ਸਿਧਾਂਤ ਨਾਲ ਜਾਣਿਆ ਜਾਂਦਾ ਹੈ, ਤੇ ਅੱਜ ਕੱਲ੍ਹ ਦੇ ਨਵੇਂ ਸ਼ਬਦਾਂ ਵਿੱਚ ਉਸੇ ਚਾਰ ਵਾਕ ਦੇ ਸਿਧਾਂਤ ਨੂੰ ਮਾਰਕਸਵਾਦ ਕਿਹਾ ਜਾਂਦਾ ਹੈ, ਉਹਨਾਂ ਵੱਲੋਂ ਜਿਹੜੀਆਂ ਲਿਖੀਆਂ ਪੁਸਤਕਾਂ ਨੇ, ਉਹਨਾਂ ਦੇ ਮੁੱਢ ਵਿੱਚ ਕਿਸੇ ਦਾ ਵੀ ਮੰਗਲ ਨਹੀਂ ਮਿਲੇਗਾ। ਜਿਹੜੇ ਰੱਬ ਦੀ ਹੋਂਦ ਨੂੰ ਮੰਨਦੇ ਨੇ, ਆਸਤਕ ਨੇ, ਉਹੀ ਆਪਣੇ ਕਿਸੇ ਵੀ ਪੁਸਤਕ ਜਾਂ ਧਰਮ ਗ੍ਰੰਥ ਨੂੰ ਲਿਖਦੇ ਤੇ ਮੁੱਢ ਵਿੱਚ ਮੰਗਲਾਚਰਨ ਕਰਦੇ ਨੇ। ਜਿਤਨੇ ਵੀ ਧਰਮ ਗ੍ਰੰਥ ਨੇ, ਹਿੰਦੂ ਵੀਰਾਂ ਵੱਲੋਂ ਕੁਝ ਲਿਖੀਆਂ ਪੁਸਤਕਾਂ ਨੇ, ਜਦੋਂ ਉਹ ਕਾਵਿ ਰੂਪ ਦੇ ਵਿੱਚ ਲਿਖਦੇ ਨੇ ਤਾਂ ਵੀ ਉਹ ਗਣੇਸ਼ ਜੀ ਦਾ ਮੰਗਲਾਚਰਨ ਕਰਦੇ ਨੇ। ਗਣੇਸ਼ ਜੀ ਦਾ ਮੰਗਲਾਚਰਨ ਉਹ ਇਸ ਕਰਕੇ ਕਰਦੇ ਨੇ ਕਿਉਂਕਿ ਉਹ ਗਣੇਸ਼ ਨੂੰ ਲਿਖਾਰੀ ਮੰਨਦੇ ਹਨ ਕਿ ਸਭ ਤੋਂ ਵੱਡਾ ਲਿਖਾਰੀ ਜਿਹੜਾ ਹੈ ਉਹ ਗਣੇਸ਼ ਹੈ। ਵਿਦਿਆਰਥੀਆਂ ਨੂੰ ਜਦੋਂ ਪੁਸਤਕਾਂ ਪੜ੍ਹਾਈਆਂ ਜਾਂਦੀਆਂ ਨੇ, ਉਹਦੇ ਵਿੱਚੋਂ ਇੱਕ ਪੁਸਤਕ ਪੜ੍ਹਾਈ ਜਾਂਦੀ ਹੈ ਸਾਰੁ ਕਿਤਾਬਲੀ, ਉਹਦੇ ਵਿੱਚ ਵੀ ਉਹ ਗਣੇਸ਼ ਜੀ ਦਾ ਹੀ ਮੰਗਲ ਕਰਦੇ ਆ, ਗਣਪਤ ਨ੍ਰਿਪਪਤ ਭਗਤ ਪ੍ਰਜਾ ਕੇ ਨਮੋ ਕਣੰਕੜ ਅੰਗੀਕਾਰ, ਯਾਨੀ ਕਿ ਉਹ ਗਣੇਸ਼ ਦੀ ਪੂਜਾ ਕਰਦੇ ਆ, ਪਹਿਲਾਂ ਗਣੇਸ਼ ਦਾ ਮੰਗਲ ਕਰਦੇ, ਪਰ ਸਤਿਗੁਰੂ ਜੀ ਨੇ ਗੁਰਬਾਣੀ ਦੇ ਵਿੱਚ ਜੋ ਮੰਗਲਾਚਰਨ ਕੀਤਾ ਉਹ ਅਕਾਲ ਪੁਰਖ ਪਰਮੇਸ਼ਰ ਦਾ ਮੰਗਲ ਕੀਤਾ ਹੈ, ਕਿਉਂਕਿ ਸਾਹਿਬ ਜੀ ਅਕਾਲ ਦੇ ਪੁਜਾਰੀ ਹਨ, ਅਕਾਲ ਦੇ ਉਪਾਸ਼ਕ ਹਨ। ਤੋ ਅਕਾਲ ਪੁਰਖ ਦਾ ਮੰਗਲਾਚਰਨ ਪਾਤਸ਼ਾਹ ਜੀ ਕਰ ਰਹੇ ਨੇ। ਇੱਕ ਓਅੰਕਾਰ, ਇੱਕ ਦਾ ਮਤਲਬ ਹੁੰਦਾ ਅਦੁੱਤੀ, ਜੋ ਸਜਾਤੀ ਬਜਾਤੀ ਸਾਬਕਤ ਤਿੰਨਾਂ ਭੇਦਾਂ ਤੋਂ ਰਹਿਤ ਹੈ। ਇੱਕ ਦਾ ਮਤਲਬ ਇੱਥੇ ਗਿਣਤੀ ਦਾ ਇੱਕ ਨਹੀਂ ਹੈ, ਇਹ ਸੰਗਿਆ ਵਾਚਕ ਇੱਕ ਹੈ, ਯਾਨੀ ਕਿ ਜਿਸ ਵਰਗਾ ਕੋਈ ਦੂਜਾ ਨਹੀਂ ਹੈ। ਓਅੰਕਾਰ ਜੋ ਸਾਰਿਆਂ ਵਿੱਚ ਵਿਆਪਕ ਹੈ, ਉਹ ਸਰਬ ਦਾ ਪ੍ਰਕਾਸ਼ਕ ਹੈ। ਸੰਸਕ੍ਰਿਤ ਦਾ ਅਵ ਧਾਤੂ ਹੈ, ਉਸ ਅਵ ਧਾਤੂ ਤੋਂ ਓਅੰਕਾਰ ਬਣਿਆ, ਉਹਦਾ ਮਤਲਬ ਹੈ ਰੱਖਿਆ ਕਰਨ ਵਾਲਾ। ਜੋ ਸੰਸਾਰ ਦੇ ਸਮਸਤ ਜੀਵਾਂ ਦੀ ਰੱਖਿਆ ਕਰਨ ਵਾਲਾ ਹੈ, ਉਸ ਨੂੰ ਵੀ ਓਅੰਕਾਰ ਕਹਿੰਦੇ ਹਨ। ਅਰਾਖਾ ਏਕ ਹਮਾਰਾ ਸਵਾਮੀ ਸਗਲ ਕਟਾਕਾ, ਅੰਤਰਜਾਮੀ ਤੂੰ ਮੇਰਾ ਰਾਖਾ ਸਭਨੀ ਥਾਈ। ਓਅੰਕਾਰ ਦਾ ਮਤਲਬ ਰੱਖਿਆ ਕਰਨ ਵਾਲਾ ਵੀ ਹੁੰਦਾ, ਪਰ ਮੁੱਖ ਅਰਥ ਇਹੀ ਹੈ ਜੋ ਸਾਰਿਆਂ ਦਾ ਪ੍ਰਕਾਸ਼ਕ ਹੈ ਔਰ ਜਿਸ ਦੀ ਜੋਤ ਸਾਰਿਆਂ ਵਿੱਚ ਹੀ ਬਿਰਾਜਮਾਨ ਹੈ। ਸੱਤ ਦਾ ਉਪਦੇਸ਼ ਦੇਣ ਵਾਲੇ ਗੁਰੂ ਦੀ ਕਿਰਪਾ ਦੁਆਰਾ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਸਰੂਪ ਦੀ ਪ੍ਰਾਪਤੀ ਹੁੰਦੀ ਹੈ।
ਰਾਗ ਬਿਲਾਵਲ ਮਹੱਲਾ ਚੌਥਾ, ਪੜਤਾਲ ਘਰ ਤੇਰਵਾਂ।
ਰਾਗ ਬਿਲਾਵਲ ਹੈ, ਗੁਰੂ ਘਰ ਦੇ ਵਿੱਚ ਜੋ ਸ਼ਬਦ ਚੌਂਕੀਆਂ ਗਾਇਨ ਕੀਤੀਆਂ ਜਾਂਦੀਆਂ ਨੇ, ਉਹਨਾਂ ਸ਼ਬਦ ਚੌਂਕੀਆਂ ਚ ਆਸਾ ਜੀ ਦੀ ਵਾਰ ਦੀ ਚੌਂਕੀ ਤੋਂ ਉਪਰੰਤ ਜਿਹੜੀ ਚੌਂਕੀ ਕੀਰਤਨੀਆਂ ਸਿੰਘਾਂ ਵੱਲੋਂ ਗਾਈ ਜਾਂਦੀ ਹੈ, ਉਹ ਬਿਲਾਵਲ ਦੀ ਚੌਂਕੀ ਹੁੰਦੀ ਹੈ। ਤੋ ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਜੀ ਮਹਾਰਾਜ ਬਿਲਾਵਲ ਰਾਗ ਵਿੱਚ ਇਹ ਪਾਵਨ ਸ਼ਬਦ ਉਚਾਰਨ ਕਰ ਰਹੇ ਨੇ। ਮਹੱਲਾ ਚੌਥਾ, ਚੌਥੇ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਸੋਢੀ ਸੁਲਤਾਨ ਪਾਤਸ਼ਾਹ ਇਹ ਪਵਿੱਤਰ ਪਾਵਨ ਸ਼ਬਦ ਉਚਾਰਨ ਕਰ ਰਹੇ ਨੇ। ਪੜਤਾਲ, ਪੜਤਾਲ ਗਾਇਨ ਕਰਨ ਵਾਲੇ ਬਹੁਤ ਵਿਰਲੇ ਰਾਗੀ ਸਿੰਘ ਰਹਿ ਗਏ ਹਨ। ਪੜਤਾਲ ਇੱਕ ਰਾਗ ਦਾ ਪ੍ਰਕਾਰ ਹੀ ਹੈ ਜਿਹਦੇ ਵਿੱਚ ਤਾਲ ਸ਼ਬਦ ਸ਼ਬਦ ਦੇ ਉੱਤੇ ਬਦਲਦਾ ਹੈ। ਕੁਝ ਸ਼ਬਦ ਐਸੇ ਨੇ ਜਿਹੜੇ ਜਿਵੇਂ ਰਾਗਬੱਧ ਕਰਕੇ ਗਾਇਨ ਕੀਤੇ ਜਾਂਦੇ ਨੇ, ਇੱਕੋ ਤਾਲ ਵਿੱਚ ਹੀ ਗਾਇਨ ਹੁੰਦੇ ਨੇ। ਪਰ ਪੜਤਾਲ ਦੀ ਇਹ ਵਿਸ਼ੇਸ਼ਤਾ ਹੈ ਕਿ ਰਾਗ ਭਾਵੇਂ ਬਿਲਾਵਲ ਹੈ ਪਰ ਜਿਹੜਾ ਤਾਲ ਹੈ ਉਹ ਪੰਗਤੀ ਬਾਅਦ ਬਦਲ ਜਾਂਦਾ ਹੈ, ਉਹਨੂੰ ਪੜਤਾਲ ਕਹਿੰਦੇ ਹਨ। ਤੇ ਪੜਤਾਲ ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਜੀ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਜੀ ਉਚਾਰਨ ਕਰ ਰਹੇ ਨੇ। ਘਰ ਤੇਰਵਾਂ, ਤੇਰਵੇਂ ਘਰ ਸੁਰਤਾਲ ਦੇ ਵਿੱਚ ਇਸ ਪਵਿੱਤਰ ਪੜਤਾਲ ਨੂੰ ਗਾਇਨ ਕਰਨ ਦਾ ਹੁਕਮ ਹੈ।
ਬੋਲੋ ਹੋ ਭਈਆ ਰਾਮ ਨਾਮ ਪਤਿਤ ਪਾਵਨ।
ਹੇ ਭਈਆ, ਧੰਨ ਗੁਰੂ ਰਾਮਦਾਸ ਜੀ ਮਹਾਰਾਜ ਜੀ ਸਾਨੂੰ ਸਾਰਿਆਂ ਨੂੰ ਸੰਬੋਧਨ ਕਰਕੇ ਕਹਿ ਰਹੇ ਨੇ, ਹੇ ਭਾਈ ਬੋਲੋ। ਕੀ ਬੋਲੋ? ਰਾਮ ਦੇ ਨਾਮ ਨੂੰ ਬੋਲੋ। ਬੋਲੋ ਭਈਆ ਰਾਮ ਨਾਮ, ਰਾਮ ਦਾ ਨਾਮ ਆਪਣੀ ਰਸਨਾ ਤੋਂ ਬੋਲੋ। ਗੁਰਦੇਵ ਨੇ ਬਾਰੰਬਾਰ ਰਸਨਾ ਤੋਂ ਵੀ ਜਪਣ ਦੀ ਤਾਕੀਦ ਕੀਤੀ ਹੈ। ਰਸਨਾ ਦੁਆਰਾ ਪਾਰਬ੍ਰਹਮ ਪਰਮੇਸ਼ਰ ਦੀ ਆਰਾਧਨਾ ਬਾਰੇ ਪਾਤਸ਼ਾਹ ਨੇ ਬਾਰੰਬਾਰ ਬਚਨ ਕਹੇ ਨੇ ਗੁਰਬਾਣੀ ਵਿੱਚ। ਤੇ ਜਿਹੜੀ ਰਸਨਾ ਪਰਮੇਸ਼ਰ ਦਾ ਨਾਮ ਨਹੀਂ ਜਪਦੀ, ਉਸ ਰਸਨਾ ਦਾ ਵੀ ਪਾਤਸ਼ਾਹ ਨੇ ਜ਼ਿਕਰ ਕੀਤਾ। ਬਲ ਗਈਏ ਦੋ ਚਾਰਨ ਰਸਨਾ ਰਾਮ, ਰਸਨਾ ਜਪੈ ਨਾ ਨਾਮ ਤਿਲ ਤਿਲ ਕਰ ਕੱਟੀਐ। ਤੇ ਜਿਹੜੀ ਰਸਨਾ ਪਰਮੇਸ਼ਰ ਦੇ ਨਾਮ ਦੀ ਆਰਾਧਨਾ ਕਰਦੀ ਹੈ, ਪਾਤਸ਼ਾਹ ਕਹਿੰਦੇ ਸਾ ਰਸਨਾ ਧੰਨ ਧੰਨ ਹੈ। ਗੁਰਦੇਵ ਕਹਿੰਦੇ ਭਾਈ ਆਪਣੀ ਰਸਨਾ ਦੁਆਰਾ ਉਸ ਰਾਮ ਦੇ ਨਾਮ ਨੂੰ ਬੋਲੋ, ਕਿਉਂਕਿ ਰਸਨਾ ਨਾਲ ਬੋਲ ਕੇ ਕੰਨਾਂ ਦੁਆਰਾ ਸਰਵਣ ਕਰਨਾ ਹੈ। ਹਰ ਕਾ ਨਾਮ ਧਿਆਏ ਸੋਹਣਾ, ਰਸਨਾ ਦੁਆਰਾ ਧਿਆਉਣਾ ਤੇ ਕੰਨਾਂ ਦੁਆਰਾ ਸੁਣਨਾ ਹੈ। ਪਾਤਸ਼ਾਹ ਕਹਿੰਦੇ ਰਾਮ ਦੇ ਨਾਮ ਨੂੰ ਬੋਲੋ ਭਾਈ, ਪਤਿਤ ਪਾਵਨੋ, ਜਿਹੜਾ ਪਤਤਾਂ ਨੂੰ ਪਵਿੱਤਰ ਕਰਨ ਵਾਲਾ ਹੈ। ਵਾਹਿਗੁਰੂ ਪਰਮੇਸ਼ਰ ਦਾ ਅੰਮ੍ਰਿਤ ਨਾਮ ਐਸਾ ਹੈ ਕਿ ਜਿਹੜੇ ਜੀਵ ਪਤਤ ਨੇ, ਪਤਤ ਦਾ ਮਤਲਬ ਹੁੰਦਾ ਡਿੱਗਾ ਹੋਇਆ, ਜਿਹੜਾ ਆਪਣੇ ਆਚਰਣ ਤੋਂ ਡਿੱਗ ਜਾਏ, ਆਪਣੇ ਕਿਰਦਾਰ ਤੋਂ ਡਿੱਗ ਜਾਏ, ਉਹਨੂੰ ਪਤਤ ਕਹਿੰਦੇ ਹਨ। ਪਰ ਰਾਮ ਨਾਮ ਦੀ ਇਹ ਬਰਕਤ ਹੈ, ਜਿਹੜਾ ਰਾਮ ਨਾਮ ਦੀ ਆਰਾਧਨਾ ਕਰਦਾ ਹੈ ਉਹ ਆਪਣੇ ਆਚਰਣ ਤੋਂ ਡਿੱਗਾ ਹੋਇਆ ਮਨੁੱਖ ਵੀ ਪਾਪ ਨੂੰ ਕਹੀਏ ਪਵਿੱਤਰ ਹੋ ਜਾਂਦਾ ਹੈ। ਵਾਹਿਗੁਰੂ ਪਰਮੇਸ਼ਰ ਨੂੰ ਵੀ ਪਤਿਤ ਪਾਵਨ ਕਿਹਾ। ਮਹਾਰਾਜ ਜੀ ਕਹਿੰਦੇ ਹੇ ਵਾਹਿਗੁਰੂ, ਜੇ ਮੈਂ ਪਾਪੀ ਨਾ ਹੁੰਦਾ ਤੈਨੂੰ ਪਤਿਤ ਪਾਵਨ ਕੌਣ ਕਹਿੰਦਾ? ਮੈਂ ਪਾਪੀ ਹਾਂ ਤਦੇ ਤੈਨੂੰ ਪਤਿਤ ਪਾਵਨ ਕਿਹਾ ਜਾਂਦਾ ਹੈ। ਸੋ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਪਤਿਤਾਂ ਨੂੰ ਪਾਪੀਆਂ ਨੂੰ ਪਵਿੱਤਰ ਕਰਨ ਵਾਲਾ, ਪਾਵਨ ਕਰਨ ਵਾਲਾ ਹੈ।
ਹਰ ਸੰਤ ਭਗਤ ਤਾਰਨੋ,
ਇਹ ਪਰਮੇਸ਼ਰ ਦਾ ਅੰਮ੍ਰਿਤ ਨਾਮ ਐਸਾ ਹੈ ਕਿ ਇਸੇ ਨਾਮ ਨੇ ਹੀ, ਹਰੀ ਦੇ ਨਾਮ ਨੇ ਹੀ ਮਹਾਂਪੁਰਸ਼ਾਂ ਸੰਤਾਂ ਨੂੰ ਔਰ ਵਾਹਿਗੁਰੂ ਪਰਮੇਸ਼ਰ ਦੀ ਭਗਤੀ ਕਰਨ ਵਾਲੇ ਭਗਤਾਂ ਨੂੰ ਤਾਰਨੋ ਇਹ ਸੰਸਾਰ ਤੋਂ ਤਾਰਿਆ ਹੈ। ਜਿੰਨੇ ਵੀ ਮਹਾਂਪੁਰਸ਼ ਹੋਏ, ਜਿਤਨੇ ਵੀ ਸਤ ਪੁਰਸ਼ ਹੋਏ, ਜਿਤਨੇ ਵੀ ਭਗਤ ਹੋਏ, ਉਹਨਾਂ ਸਾਰੇ ਸੰਤ ਜਨਾਂ ਨੂੰ, ਭਗਤ ਜਨਾਂ ਨੂੰ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਅੰਮ੍ਰਿਤ ਨਾਮ ਨੇ ਹੀ ਇਹ ਸੰਸਾਰ ਤੋਂ ਤਾਰਨੋ ਕਹੀਏ ਤਾਰਿਆ ਹੈ। ਨਾਮ ਹੀ ਤਾਰਨ ਵਾਲਾ ਹੈ।
ਹਰ ਭਰ ਪੁਰੇ ਰਹਿਆ,
ਉਹ ਹਰੀ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਹਰ ਜਗ੍ਹਾ ਤੇ ਭਰ ਪੁਰੇ ਪਰਿਪੂਰਨ ਹੈ, ਕਿਤੇ ਊਣਾ ਨਹੀਂ ਹੈ। ਕੋਈ ਵੀ ਸੰਸਾਰ ਦਾ ਜੀਵ ਜਾਂ ਕੋਈ ਵੀ ਸੰਸਾਰ ਦੀ ਸ਼ੈ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਤੋਂ ਬਿਨਾਂ ਊਣੀ ਨਹੀਂ ਹੈ, ਉਹ ਹਰ ਜਗ੍ਹਾ ਤੇ ਪਰਿਪੂਰਨ ਹੈ।
ਜਲ ਥਲੇ ਰਾਮ ਨਾਮ,
ਹਰ ਜਲ ਵਿੱਚ, ਥਲ ਵਿੱਚ, ਹਰ ਜਗ੍ਹਾ ਤੇ ਰਾਮ ਦਾ ਨਾਮ ਵਿਆਪਕ ਹੈ, ਕਿਉਂਕਿ ਨਾਮ ਤੇ ਨਾਮੀ ਚ ਕੋਈ ਭੇਦ ਨਹੀਂ ਹੈ। ਨਾਮ ਨਾਮੀ ਦੋਵੇਂ ਇੱਕ ਸਰੂਪ ਨੇ। ਅਕਾਲ ਪੁਰਖ ਪਰਮੇਸ਼ਰ ਦਾ ਨਾਮ ਤੇ ਪਰਮੇਸ਼ਰ ਦੋਵੇਂ ਹੀ ਇੱਕ ਹਨ। ਇਸ ਕਰਕੇ ਕਹਿੰਦੇ ਜਿਵੇਂ ਪਰਮੇਸ਼ਰ ਸਰਬ ਥਾਈ ਵਿਆਪਕ ਹੈ, ਐਸੇ ਪਰਮੇਸ਼ਰ ਦਾ ਨਾਮ ਵੀ ਸਰਬ ਥਾਈ ਵਿਆਪਕ ਹੈ। ਨਾਮ ਕੇ ਧਾਰੇ ਸਗਲੇ ਜੰਤ, ਨਾਮ ਕੇ ਧਾਰੇ ਖੰਡ ਬ੍ਰਹਿਮੰਡ। ਹਰੀ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਅੰਮ੍ਰਿਤ ਨਾਮ ਜਲ ਵਿੱਚ, ਥਲ ਵਿੱਚ, ਹਰ ਜਗ੍ਹਾ ਤੇ, ਹਰ ਥਾਂ ਤੇ ਵਿਆਪਕ ਹੈ।
ਨਿਤ ਦਾਇਆ ਹਰ ਦੁੱਖ ਬਿਸਾਰਨੋ,
ਹਰੀ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੂੰ ਨਿਤ ਗਾਈਏ, ਨਿਤ ਉਹਦੇ ਅੰਮ੍ਰਿਤ ਨਾਮ ਨੂੰ ਨਿਤ ਗਾਈਏ, ਵਾਹਿਗੁਰੂ ਪਰਮੇਸ਼ਰ ਦੀ ਸਿਫਤ ਨੂੰ ਨਿਤ ਗਾਇਨ ਕਰੀਏ। ਜਿਸ ਦੇ ਨਾਮ ਨੂੰ ਗਾਇਨ ਕੀਤਿਆਂ, ਜਿਸ ਦੀ ਸਿਫਤ ਨੂੰ ਗਾਇਨ ਕੀਤਿਆਂ, ਉਹ ਸਾਡੇ ਸਾਰਿਆਂ ਦੁੱਖਾਂ ਨੂੰ ਵਿਸਾਰਨੇ ਵਾਲਾ ਹੈ। ਪਰਮੇਸ਼ਰ ਦੀ ਸਿਫਤ ਗਾਇਨ ਕੀਤਿਆਂ ਮਹਾਰਾਜ ਜੀ ਕਹਿੰਦੇ ਹਰੀ ਆਪਣੀ ਸਿਫਤ ਨੂੰ ਗਾਇਨ ਕਰਨ ਵਾਲਿਆਂ ਦੇ ਸਾਰੇ ਦੁੱਖਾਂ ਨੂੰ ਵਿਸਾਰ ਦਿੰਦਾ ਹੈ। ਸਭ ਤੋਂ ਵੱਡਾ ਦੁੱਖ ਤਾਂ ਗੁਰੂ ਖਾਲਸਾ ਜੀ ਜਨਮ ਮਰਨ ਦਾ ਦੁੱਖ ਹੈ ਕਿ ਜੋ ਜੀਵ ਨੂੰ ਬਾਰੰਬਾਰ ਜਨਮ ਮਰਨ ਦੇ ਚੱਕਰ ਵਿੱਚ ਭਟਕਣਾ ਪੈਂਦਾ, ਭਰਮਣਾ ਪੈਂਦਾ ਹੈ। ਅਕਾਲ ਪੁਰਖ ਵਾਹਿਗੁਰੂ ਪਾਰ ਬ੍ਰਹਮ ਪਰਮੇਸ਼ਰ ਦਾ ਅੰਮ੍ਰਿਤ ਨਾਮ ਜੀਵਾਂ ਦੇ ਜਨਮ ਮਰਨ ਜੈਸੇ ਵੱਡੇ ਦੁੱਖਾਂ ਨੂੰ ਵੀ ਨਿਵਾਰਨ ਵਾਲਾ ਹੈ।
ਹਰ ਕੀਆ ਹੈ ਸਫਲ ਜਨਮ ਹਮਾਰਾ,
ਹਰੀ ਜੀ ਨੇ ਸਾਡਾ ਜਨਮ ਸਫਲਾ ਕਰ ਦਿੱਤਾ ਹੈ। ਹਰੀ ਨੇ ਮੇਰੇ ਜੀਵਨ ਨੂੰ ਫਲ ਸਹਿਤ ਕਰ ਦਿੱਤਾ ਹੈ। ਸਫਲ ਜਾਂ ਫਲ ਸਹਿਤ ਕਰਨ ਦਾ ਭਾਵ ਕੀ ਹੈ? ਮੁਕਤੀ ਰੂਪੀ ਫਲ ਦੇ ਕੇ ਮੇਰੇ ਮਾਲਕ ਨੇ ਮੇਰਾ ਇਹ ਜਨਮ ਸਫਲ ਕਰ ਦਿੱਤਾ ਹੈ। ਸਾ ਫਲ ਜਦੋਂ ਇਹਦਾ ਅਰਥ ਕਰਾਂਗੇ ਨਾ ਵੀ ਫਲ ਸਹਿਤ ਕਰ ਦਿੱਤਾ ਹੈ, ਕਿਹੜਾ ਫਲ ਦਿੱਤਾ ਹੈ? ਮੁਕਤੀ ਦਾ ਫਲ, ਮੋਕਸ਼ ਦਾ ਫਲ, ਜਿਸ ਨੂੰ ਜੀਵਨ ਮੁਕਤ ਅਵਸਥਾ ਕਹਿੰਦੇ ਹਨ। ਉਹ ਜੀਵਨ ਮੁਕਤ ਅਵਸਥਾ ਦਾ ਫਲ ਦੇ ਕੇ ਮੇਰੇ ਮਾਲਕ ਨੇ ਮੇਰੀ ਜ਼ਿੰਦਗੀ, ਮੇਰਾ ਜੀਵਨ, ਮੇਰਾ ਜਨਮ ਸਫਲਾ ਕਰ ਦਿੱਤਾ ਹੈ।
ਹਰ ਜਪਿਆ ਹਰ ਦੁੱਖ ਬਿਸਾਰਨ ਹਾਰਾ,
ਅਸੀਂ ਹਰੀ ਅਕਾਲ ਪੁਰਖ ਪਰਮੇਸ਼ਰ ਦੇ ਜਾਪ ਨੂੰ ਜਪਿਆ ਹੈ ਔਰ ਹਰੀ ਦਾ ਇਹ ਅੰਮ੍ਰਿਤ ਜਾਪ ਸਾਡਿਆਂ ਸਾਰਿਆਂ ਦੁੱਖਾਂ ਨੂੰ ਵਿਸਾਰਨ ਵਾਲਾ ਹੈ। ਪਰਮੇਸ਼ਰ ਦਾ ਅੰਮ੍ਰਿਤ ਨਾਮ ਦੁੱਖ ਨਿਵਾਰਨ ਵਾਲਾ ਹੈ, ਦੁੱਖ ਭੰਨਣ ਵਾਲਾ ਹੈ। ਹਰੀ ਅਕਾਲ ਪੁਰਖ ਪਰਮੇਸ਼ਰ ਦੇ ਅੰਮ੍ਰਿਤ ਨਾਮ ਨੂੰ ਅਸੀਂ ਜਪਿਆ ਹੈ, ਜਿਸ ਨਾਮ ਨੂੰ ਜਪਦਿਆਂ ਸਾਡੇ ਸਾਰੇ ਦੁੱਖ ਵਿਸਰ ਗਏ ਨੇ। ਪਰਮੇਸ਼ਰ ਦੇ ਨਾਮ ਦੀ ਆਰਾਧਨਾ ਕਰਕੇ ਸਾਰੇ ਦੁੱਖ ਨਿਰਵਿਰਤ ਹੋ ਗਏ ਹਨ।
ਗੁਰ ਭੇਟਿਆ ਹੈ ਮੁਕਤ ਦਾਤਾ,
ਸਾਨੂੰ ਗੁਰੂ ਮਿਲਿਆ ਹੈ। ਭੇਟਿਆ ਕਹਿੰਦੇ ਨੇ ਮਿਲਣਾ, ਐਸਾ ਗੁਰੂ ਮਿਲਿਆ ਜਿਹੜਾ ਮੁਕਤੀ ਦਾ ਦਾਤਾ ਹੈ। ਮੁਕਤ ਦਾਤਾ, ਐਸੇ ਸਤਿਗੁਰਾਂ ਦਾ ਮੇਲ ਪ੍ਰਾਪਤ ਹੋਇਆ ਸਾਨੂੰ ਗੁਰੂ ਪਰਮੇਸ਼ਰ ਦੀ ਕਿਰਪਾ ਨਾਲ, ਕਿ ਜਿਸ ਗੁਰੂ ਨੂੰ ਮਿਲਦਿਆਂ ਸਾਨੂੰ ਮੁਕਤੀ ਦਾ ਦਾਨ ਪ੍ਰਾਪਤ ਹੋ ਗਿਆ। ਕਿਉਂਕਿ ਸਾਡੇ ਸਤਿਗੁਰੂ ਜੀ ਮੁਕਤੀ ਦੇ ਦਾਤੇ ਹਨ। ਆਪ ਮੁਕਤ ਮੋਹਿ ਤਾਰ, ਆਪ ਮੁਕਤ ਮੋਹਿ ਤਾਰ, ਐਸੇ ਗੁਰ ਕੋ ਬਲ ਬਲ ਜਾਈਐ, ਐਸੇ ਗੁਰ ਕੋ ਬਲ ਬਲ ਜਾਈਐ, ਆਪ ਮੁਕਤ ਮੋਹਿ ਤਾਰ, ਆਪ ਮੁਕਤ ਮੋਹਿ ਤਾਰ, ਸਤਿਗੁਰੂ ਜੀ ਮੁਕਤ ਨੇ ਔਰ ਆਪਣੇ ਸੇਵਕਾਂ ਨੂੰ ਮੁਕਤੀ ਦਾ ਦਾਨ ਦੇ ਕੇ ਨਿਵਾਜਣ ਵਾਲੇ ਹਨ। ਮੁਕਤ ਦਾਤਾ, ਮੁਕਤੀ ਦੇ ਦਾਤੇ ਨੇ। ਖਾਲਸਾ ਜੀ, ਵਿਦਵਾਨਾਂ ਨੇ ਚਾਰ ਪ੍ਰਕਾਰ ਦੀ ਮੁਕਤੀ ਦਾ ਜ਼ਿਕਰ ਕੀਤਾ ਹੈ। ਸਲੋਕ ਮੁਕਤੀ, ਸਮੀਪ ਮੁਕਤੀ, ਸਰੂਪ ਮੁਕਤੀ ਤੇ ਸਜੁਜ ਮੁਕਤੀ। ਪਰ ਇਹਨਾਂ ਚਾਰ ਪ੍ਰਕਾਰ ਦੀਆਂ ਮੁਕਤੀਆਂ ਤੋਂ ਇਲਾਵਾ ਇੱਕ ਗੁਰਮਤਿ ਵਿੱਚ ਮੁਕਤੀ ਮੰਨੀ ਹੈ, ਉਹ ਹੈ ਜੀਵਨ ਮੁਕਤੀ। ਮਹਾਰਾਜ ਜੀ ਕਹਿੰਦੇ, ਹੇ ਵਾਹਿਗੁਰੂ, ਜੇ ਮਰਨ ਤੋਂ ਬਾਅਦ ਮੁਕਤੀ ਦੇਵੇਗਾ ਉਸ ਮੁਕਤੀ ਨੂੰ ਕਿਹਨੇ ਜਾਣਨਾ ਹੈ। ਯਾਨੀ ਕਿ ਇਹ ਸਰੀਰ ਵਿੱਚ ਰਹਿੰਦਿਆਂ, ਸੰਸਾਰ ਦੇ ਵਿੱਚ ਰਹਿੰਦਿਆਂ ਹੋਇਆਂ ਵੀ ਮੁਕਤੀ ਦਾ ਆਨੰਦ ਪ੍ਰਾਪਤ ਕਰਨਾ, ਮੁਕਤੀ ਨੂੰ ਆਪਣੇ ਹਿਰਦੇ 'ਚ ਅਨੁਭਵ ਕਰਨਾ। ਮੁਕਤੀ ਕੀ ਹੈ? ਜਦੋਂ ਸੰਸਾਰ ਦੇ ਕਿਸੇ ਪਦਾਰਥ ਦੀ ਪਕੜ ਨਾ ਰਹੇ, ਕਿਸੇ ਵਸਤੂ ਦੀ ਪਕੜ ਨਾ ਰਹੇ। ਜੇ ਆਨੰਦਪੁਰ ਸਾਹਿਬ ਦੇ ਸ਼ਾਹੀ ਮਹੱਲ ਇਹ ਕੱਖ ਦੇ ਫੁਰ ਵਿੱਚ ਛੱਡਣ ਵਾਸਤੇ ਤਿਆਰੀ ਹੋ ਗਈ ਤਾਂ ਇੱਕ ਅੱਖ ਦੇ ਫੁਰਨੇ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਆਨੰਦਪੁਰ ਸਾਹਿਬ ਦੇ ਸ਼ਾਹੀ ਮਹੱਲ ਤਿਆਗ ਦਿੰਦੇ ਨੇ ਔਰ ਮੁੜ ਕੇ ਉਹਨਾਂ ਸ਼ਾਹੀ ਮਹੱਲਾਂ ਦਾ ਖਿਆਲ ਤੱਕ ਵੀ ਆਪਣੇ ਹਿਰਦੇ 'ਚ ਨਹੀਂ ਉਪਜਣ ਦਿੰਦੇ। ਇਹ ਹੈ ਜੀਵਨ ਮੁਕਤੀ ਅਵਸਥਾ, ਵੀ ਕਿਸੇ ਪਦਾਰਥ ਦੀ, ਕਿਸੇ ਵਸਤੂ ਦੀ ਪਕੜ ਨਹੀਂ ਰਹੀ। ਸੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਆਪਣਿਆਂ ਸੇਵਕਾਂ ਨੂੰ, ਆਪਣਿਆਂ ਸਿੱਖਾਂ ਨੂੰ ਜੀਵਨ ਮੁਕਤ ਅਵਸਥਾ ਪ੍ਰਦਾਨ ਕਰਨੇ ਵਾਲੇ ਹਨ, ਮੁਕਤੀ ਦਾ ਦਾਨ ਦੇ ਕਰਕੇ ਨਿਵਾਜਣ ਵਾਲੇ ਹਨ। ਬ੍ਰਹਮ ਗਿਆਨੀ ਭਾਈ ਸਾਹਿਬ ਭਾਈ ਰਾਮ ਕੁਏਰ ਸਾਹਿਬ, ਜੋ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਦੀ ਅੰਸ਼ ਵੰਸ਼ ਵਿੱਚੋਂ ਮਹਾਂਪੁਰਸ਼ ਸਨ, ਅੰਮ੍ਰਿਤ ਛਕਣ ਤੋਂ ਬਾਅਦ ਭਾਈ ਰਾਮ ਕੁਏਰ ਸਾਹਿਬ ਜੀ ਦਾ ਨਾਮ ਭਾਈ ਗੁਰਬਖਸ਼ ਸਿੰਘ ਪੰਥ ਵਿੱਚ ਪ੍ਰਸਿੱਧ ਹੋਇਆ। ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨੂੰ ਗੁਰਿਆਈ ਦਾ ਤਿਲਕ ਦੇਣ ਵਾਲੇ ਸਨ। ਰਮਦਾਸ ਨਗਰ ਵਿਖੇ ਬਾਬਾ ਬੁੱਢਾ ਸਾਹਿਬ ਜੀ ਦਾ ਨਗਰ ਹੈ ਰਮਦਾਸ, ਇੱਥੇ ਜੀਵਨ ਦਾ ਅਖੀਰਲਾ ਸਮਾਂ ਭਾਈ ਸਾਹਿਬ ਨੇ ਬਤੀਤ ਕੀਤਾ ਹੈ ਔਰ ਗੁਰੂ ਕੇ ਸਿੱਖਾਂ ਨੂੰ, ਸਿੰਘਾਂ ਨੂੰ ਗੁਰੂ ਦਾ ਇਤਿਹਾਸ ਸੁਣਾਇਆ। ਉਹਨੂੰ ਸੋ ਸਾਖੀ ਕਹਿੰਦੇ ਹੈ। ਉਸੇ ਸੋ ਸਾਖੀ ਦੇ ਆਧਾਰ ਤੇ ਮਹਾਂਕਵੀ ਕਵੀਰਾਜ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਨੇ ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਦੀ ਰਚਨਾ ਕੀਤੀ ਹੈ। ਭਾਈ ਰਾਮ ਕੁਏਰ ਸਾਹਿਬ ਜੀ ਐਸੇ ਤੁਰਿਆ ਪਦ ਵਿੱਚ ਸਨ, ਜੀਵਨ ਮੁਕਤ ਅਵਸਥਾ ਵਿੱਚ ਸਨ। ਭਾਈ ਸਾਹਿਬ ਨੇ ਕਥਾ ਵਿੱਚ ਲਿਖਦਿਆਂ ਕਿਹਾ ਹੈ ਕਿ ਭੋਜਨ ਛਕਣ ਦੀ ਵੀ ਇੱਛਾ ਨਾ ਹੋਣੀ ਤੇ ਜਦੋਂ ਭੋਜਨ ਛਕਣ ਬੈਠਣਾ ਸੇਵਾਦਾਰ ਨੂੰ ਪੁੱਛਣਾ ਕਿ ਰਮਦਾਸ ਕੇ ਰੱਜ ਗਏ ਨੇ ਕਿ ਨਹੀਂ, ਤੇ ਸੇਵਾਦਾਰ ਵੀ ਪ੍ਰਸ਼ਾਦੇ ਗਿਣ ਕੇ ਨਹੀਂ ਸੀ ਦਇਆ ਕਰਦਾ, ਕਿਉਂਕਿ ਇਹ ਸਤਿਕਾਰ ਨਹੀਂ ਹੈ ਕਿਸੇ ਦੇ ਪ੍ਰਸ਼ਾਦਿਆਂ ਦੀ ਗਿਣਤੀ ਕਰਕੇ ਉਹਨੂੰ ਭੋਜਨ ਛਕਾਉਣਾ। ਉਹਨੇ ਵੇਖਣਾ ਭਾਈ ਸਾਹਿਬ ਜਿੰਨਾ ਕੁ ਪ੍ਰਸ਼ਾਦਾ ਛੱਕ ਕੇ ਪੇਟ ਉਰਦ ਹੁੰਦਾ ਹੈ। ਕਹਿਣ ਲੱਗਾ, ਭਾਈ ਸਾਹਿਬ ਜੀ ਹੁਣ ਆਪ ਜੀ ਰੱਜ ਗਏ ਹੋ? ਕਹਿੰਦੇ, ਚੰਗਾ ਫਿਰ ਹੱਥ ਧਵਾ ਦੇ। ਯਾਨੀ ਕਿ ਐਸੀ ਅਵਸਥਾ ਹੈ, ਜੀਵਨ ਮੁਕਤ ਅਵਸਥਾ ਹੈ, ਕਿ ਸੰਸਾਰ ਦੇ ਕਿਸੇ ਪਦਾਰਥ ਤਿੱਥੈ ਊਗ ਨਾ ਭੁੱਖ ਹੈ। ਮਹਾਰਾਜ ਜੀ ਦੇ ਬਚਨ ਨਾ, ਤਿੱਥੈ ਊਗ ਨਾ ਭੁੱਖ ਹੈ, ਉੱਥੇ ਨਾ ਨੀਂਦ ਵਿਆਪਦੀ ਹੈ ਨਾ ਹੀ ਭੁੱਖ ਵਿਆਪਦੀ ਹੈ। ਐਸੀ ਜੀਵਨ ਮੁਕਤ ਅਵਸਥਾ ਦਾ ਦਾਨ ਸਤਿਗੁਰੂ ਜੀ ਆਪਣਿਆਂ ਸੇਵਕਾਂ ਨੂੰ ਬਖਸ਼ਿਸ਼ ਕਰਨ ਵਾਲੇ ਮੁਕਤ ਦਾਤੇ ਹਨ।
ਹਰ ਕੀ ਹਮਾਰੀ ਸਫਲ ਜਾਤਾ।
ਹਰੀ ਜੀ ਨੇ ਸਾਡੀ ਇਹ ਮਨੁੱਖੀ ਜ਼ਿੰਦਗੀ ਦੀ ਜਿਹੜੀ ਯਾਤਰਾ ਹੈ ਇਹ ਸਫਲੀ ਕਰ ਦਿੱਤੀ ਹੈ। ਸਾਡੀ ਇਹ ਯਾਤਰਾ ਹੀ ਹੈ ਇਸ ਮਾਤ ਲੋਕ ਦੀ ਧਰਤੀ ਤੇ। ਮਹਾਂਪੁਰਸ਼ਾਂ ਵਿਦਵਾਨਾਂ ਨੇ ਸੰਸਾਰ ਨੂੰ ਸਰਾਂ ਕਿਹਾ ਵੀ ਇਹ ਚੱਲਦੀ ਸਰਾਂ ਹੈ, ਇਹਦੇ ਵਿੱਚ ਮੁਸਾਫਰ ਸਫ਼ਰ ਕਰਨ ਵਾਸਤੇ ਆਏ ਨੇ, ਕੁਝ ਸਮੇਂ ਲਈ ਟਿਕਾਣਾ ਕਰਦੇ ਨੇ ਤੇ ਆਪਣੀ ਅਗਲੀ ਮੰਜ਼ਿਲ ਨੂੰ ਚੱਲ ਪੈਂਦੇ ਨੇ। ਕਲਗੀ ਵਾਲੇ ਪਾਤਸ਼ਾਹ ਚੋਜੀ ਪ੍ਰੀਤਮ ਗੁਰਦੇਵ ਨੇ ਬਾਦਸ਼ਾਹ ਔਰੰਗਜ਼ੇਬ ਨੂੰ ਜਦੋਂ ਜ਼ਫ਼ਰਨਾਮਾ ਲਿਖਿਆ ਦੀਨੇ ਕਾਂਗੜ ਦੀ ਧਰਤੀ ਤੇ ਬਹਿ ਕੇ, ਗੁਰਦੇਵ ਰੰਗੇ ਨੂੰ ਲਿਖਦਿਆਂ ਕਹਿੰਦੇ ਨੇ ਤੂੰ ਗਾਫਲ ਮਸ਼ਾਉਈ ਸਿਪੰਜੀ ਸਰਾਏ। ਐ ਔਰੰਗਜ਼ੇਬ ਬਾਦਸ਼ਾਹ, ਆਹ ਜਿਹੜੀ ਚੱਲਦੀ ਸਰਾਂ ਹੈ ਸੰਸਾਰ, ਤੂੰ ਇਹਦੇ ਵਿੱਚ ਗਫਲਤ ਦੀ ਨੀਂਦ ਵਿੱਚ ਸੁੱਤਾ ਪਿਆ ਹੈ। ਯਾਨੀ ਕਿ ਹਰ ਇੱਕ ਜੀਵ ਇਸ ਸੰਸਾਰ ਦੇ ਵਿੱਚ ਯਾਤਰਾ ਹੀ ਕਰ ਰਿਹਾ ਹੈ। ਮਹਾਰਾਜ ਜੀ ਕਹਿੰਦੇ ਵਾਹਿਗੁਰੂ ਨੇ, ਹਰੀ ਨੇ ਸਾਡੀ ਇਹ ਯਾਤਰਾ ਸਫਲੀ ਕਰ ਦਿੱਤੀ ਹੈ। ਸਫਲ 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 ਭਈ ਯਾਤਰਾ। ਕਹਿੰਦੇ ਵਾਹਿਗੁਰੂ ਨੇ, ਪਰਮੇਸ਼ਰ ਨੇ ਸਾਡੇ ਮਨੁੱਖਾ ਜਨਮ ਦੀ ਇਹ ਯਾਤਰਾ ਸਫਲੀ ਕਰ ਦਿੱਤੀ ਹੈ।
ਮਿਲ ਸੰਗਤੀ ਗੁਣ ਗਾਵਨ।
ਗੁਰੂ ਕੀ ਸੰਗਤ ਵਿੱਚ ਮਿਲ ਕੇ ਅਸੀਂ ਹਰੀ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਗੁਣਾਂ ਨੂੰ ਗਾਵਨ ਗਾਇਨ ਕੀਤਾ ਹੈ।
ਮਨ ਰਾਮ ਨਾਮ ਕਰ ਆਸਾ।
ਐ ਮੇਰਿਆ ਮਨਾ, ਰਾਮ ਦੇ ਨਾਮ ਦੀ ਆਸ ਰੱਖ ਆਪਣੇ ਹਿਰਦੇ ਵਿੱਚ। ਬਾਕੀ ਆਸਾਂ ਤਾਂ ਨਿਰਾਰਥੀਆਂ ਨੇ, ਰਾਮ ਦੇ ਨਾਮ ਨੂੰ ਜਪਣ ਦੀ ਆਸ ਆਪਣੇ ਹਿਰਦੇ ਚ ਰੱਖ। ਆਖੋ ਸਤਨਾਮ ਸ੍ਰੀ। ਮਨ ਰਾਮ ਨਾਮ ਕਰ ਆਸਾ। ਐ ਮੇਰਿਆ ਮਨਾ, ਰਾਮ ਦੇ ਨਾਮ ਨੂੰ ਜਪਣ ਦੀ ਆਸ ਕਰ। ਜਿਹੜਾ ਸ੍ਰੇਸ਼ਟ ਵਕਤਾ ਹੁੰਦਾ ਨਾ, ਸ੍ਰੇਸ਼ਟ ਵਕਤਾ, ਉਹ ਆਪਣੇ ਨਿਜ ਮਨ ਨੂੰ ਸੰਬੋਧਨ ਕਰਕੇ ਉਪਦੇਸ਼ ਦਿੰਦਾ। ਆਪਣੇ ਨਿਜ ਮਨ ਨੂੰ ਆਖਦਾ। ਭਰਥਰੀ ਜੀ ਨੇ ਜਦੋਂ ਵਿਰਾਗ ਸ਼ਤਕ ਗ੍ਰੰਥ ਲਿਖਿਆ, ਸੋਚਿਆ ਵੀ ਸੁਣਾਵਾਂ ਕਿਹਨੂੰ। ਕਹਿੰਦੇ ਕਿਸੇ ਰਾਜੇ ਨੂੰ, ਬਾਦਸ਼ਾਹ ਨੂੰ ਜਾ ਕੇ ਸੁਣਾਈਏ। ਸੋਚਿਆ ਰਾਜਿਆਂ ਬਾਦਸ਼ਾਹਾਂ ਨੂੰ ਜਾ ਕੇ ਸੁਣਾਵਾਂਗਾ, ਉਹ ਤਾਂ ਮਾਇਆ ਦੇ ਵਿੱਚ ਇੰਨੇ ਖਚਤ ਨੇ ਵੀ ਉਹਨਾਂ ਨੇ ਮੇਰੀ ਗੱਲ ਸੁਣਨੀ ਨਹੀਂ। ਕਹਿੰਦੇ ਚਲੋ ਵਿਦਵਾਨਾਂ ਨੂੰ ਜਾ ਕੇ ਸੁਣਾਉਂਦੇ ਹਾਂ, ਜਿਹੜੇ ਪੰਡਿਤ ਨੇ। ਵੇਖਿਆ ਵੀ ਉਹਨਾਂ ਨੂੰ ਜਾ ਕੇ ਸੁਣਾਇਆ, ਉਹ ਤਾਂ ਈਰਖਾ ਦੀ ਅੱਗ 'ਚ ਸੜਦੇ ਹੋਣਗੇ ਵੀ ਉਹ ਦੁਵੈਸ਼ ਵਿੱਚ ਆ ਕੇ ਮੇਰੇ ਇਸ ਲਿਖੇ ਹੋਏ ਗ੍ਰੰਥ ਦੇ ਵਿੱਚ ਗਲਤੀਆਂ ਕੱਢਣਗੇ, ਕਮੀਆਂ ਕੱਢਣਗੇ। ਫਿਰ ਸੋਚਿਆ ਵੀ ਆਮ ਪਬਲਿਕ ਨੂੰ ਸੁਣਾਈਏ। ਵੇਖਿਆ ਵੀ ਇਹ ਵੀ ਵਿਚਾਰੇ ਦੁੱਖਾਂ ਵਿੱਚ ਗ੍ਰਸੇ ਹੋਏ ਨੇ, ਮਾਇਆ ਦੀ ਪਕੜ ਵਿੱਚ ਨੇ, ਇਹਨਾਂ ਵੀ ਮੇਰੀ ਕਿੱਥੇ ਸੁਣਨੀ ਹੈ। ਉਹ ਕਹਿੰਦੇ ਸਰੋਤਾ ਨਿਜ ਮਨ ਕੋ ਕੀਓ ਵਕਤਾ ਭਇਓ ਨਿਰਪ ਆਪ। ਭਰਥਰੀ ਨੇ ਆਖਿਆ ਛੱਡ ਮਨਾ, ਤੂੰ ਹੋਰਨਾਂ ਨੂੰ ਸੁਣਾਉਣ ਦੀ ਬਜਾਏ ਆਪਣੇ ਮਨ ਨੂੰ ਹੀ ਸੁਣਾ ਲੈ। ਕਹਿੰਦੇ ਆਪਣੇ ਮਨ ਨੂੰ ਸਰੋਤਾ ਬਣਾ ਕੇ ਭਰਥਰੀ ਜੀ ਆਪ ਵਕਤਾ ਬਣ ਗਏ ਔਰ ਸਾਰਾ ਉਪਦੇਸ਼ ਆਪਣੇ ਨਿਜ ਮਨ ਨੂੰ ਕੀਤਾ। ਯਾਨੀ ਕਿ ਜਿਹੜਾ ਸ੍ਰੇਸ਼ਟ ਵਕਤਾ ਉਪਦੇਸ਼ ਕਰਦਾ ਹੈ, ਉਹ ਆਪਣੇ ਨਿਜ ਮਨ ਨੂੰ ਸੰਬੋਧਨ ਕਰਦਾ। ਮਹਾਰਾਜ ਜੀ ਇੱਥੇ ਕਹਿੰਦੇ ਮਨ, ਐ ਮੇਰਿਆ ਮਨਾ, ਰਾਮ ਨਾਮ ਕਰ ਆਸਾ। ਰਾਮ ਦੇ ਨਾਮ ਨੂੰ ਜਪਣ ਦੀ ਆਸ ਰੱਖ ਆਪਣੇ ਹਿਰਦੇ ਵਿੱਚ। ਇੱਕੋ ਆਸ ਹੋਣੀ ਚਾਹੀਦੀ ਹੈ, ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਨਾਮ ਨੂੰ ਆਰਾਧਣ ਦੀ।
ਦੂਜਾ ਬਿਨਸ ਬਿਨਾਸਾ।
ਮਹਾਰਾਜ ਜੀ ਕਹਿੰਦੇ ਜਦੋਂ ਤੂੰ ਰਾਮ ਦੇ ਨਾਮ ਨੂੰ ਜਪਣ ਦੀ ਆਸ ਰੱਖੇਗਾ ਆਪਣੇ ਹਿਰਦੇ ਵਿੱਚ, ਤਾਂ ਤੇਰੇ ਹਿਰਦੇ ਵਿੱਚੋਂ ਦੂਜਾ ਭਾਉ ਬਿਨਸ ਜਾਏਗਾ। ਭਾਉ ਦੂਜਾ, ਜਿਹੜਾ ਦੂਜਾ ਭਾਉ ਹੈ, ਦੁਬਦਾ ਹੈ, ਦੁਵੈਸ਼ ਹੈ, ਦੋ ਵਿਧਾ ਹੋਣੀ, ਕਰਾਂ ਕਿ ਨਾ ਕਰਾਂ, ਇਹਨੂੰ ਦੁਬਦਾ ਕਹਿੰਦੇ ਹੈ। ਦੂਜਾ ਭਾਉ ਰੱਬ ਨੂੰ ਛੱਡ ਕੇ ਉਹਦੇ ਤੋਂ ਉਲਟ ਜਿਤਨੇ ਪਦਾਰਥ ਨੇ ਨਾਸ਼ਵਾਨ, ਉਹਨਾਂ ਵਿੱਚ ਆਪਣੀ ਪ੍ਰੀਤ ਜੋੜਦੇ, ਉਹਨੂੰ ਦੂਜਾ ਭਾਉ ਕਹਿੰਦੇ ਆ। ਮਹਾਰਾਜ ਜੀ ਕਹਿੰਦੇ ਜਦੋਂ ਤੇਰੇ ਅੰਦਰੋਂ ਦੂਜਾ ਭਾਉ ਬਿਨਸੇਗਾ, ਤੇ ਫਿਰ ਬਿਨਾਸਾ ਦੋ ਵਾਰੀ ਸ਼ਬਦ ਵਰਤਿਆ ਮਹਾਰਾਜ ਜੀ ਨੇ ਭਾਓ ਦੂਜਾ ਬਿਨਸ ਬਿਨਾਸਾ ਵਿਸ਼ਰਾਮ ਭਾਓ ਦੂਜਾ ਤੇ ਲਾਉਂਦੇ ਆ ਮਹਾਂਪੁਰਸ਼ ਪਰ ਅਰਥ ਏਦਾਂ ਵੀ ਹੁੰਦੇ ਨੇ ਭਾਓ ਦੂਜਾ ਬਿਨਸ ਜਦੋਂ ਦੂਜਾ ਭਾਓ ਤੇਰੇ ਅੰਦਰੋਂ ਬਿਨਸੇਗਾ ਬਿਨਾਸ਼ਾ ਫਿਰ ਬਾਕੀ ਦੇ ਜਿੰਨੇ ਵਿਕਾਰ ਨੇ ਉਹ ਵੀ ਬਿਨਸ ਜਾਣਗੇ ਬਾਕੀ ਦੇ ਜਿਤਨੇ ਵਿਕਾਰ ਨੇ ਪਾਪ ਕਰਮ ਨੇ ਉਹ ਵੀ ਬਿਨਸ ਜਾਣਗੇ ਜਦੋਂ ਦੂਜਾ ਭਾਉ ਬਿਨਸੇਗਾ
ਵਿੱਚ ਆਸਾ ਹੋਏ ਨਿਰਾਸੀ
ਪਾਤਸ਼ਾਹ ਕਹਿੰਦੇ ਆਸਾ ਵਿੱਚ ਨਿਰਾਸੀ ਹੋ ਕੇ ਰਹਿਣਾ ਹੁਣ ਇੱਥੇ ਆਸਾ ਦਾ ਭਾਵ ਕੀ ਆ ਵੀ ਆਪਾਂ ਆ ਗ੍ਰਿਸਤੀ ਗ੍ਰਿਸਤੀਆਂ ਦੇ ਕਾਰਾਂ ਵਿਹਾਰਾਂ ਦੇ ਵਿੱਚ ਅਸੀਂ ਵਿਅਸਤਾਂ ਨਾ ਕਰੀਏ ਕਾਰ ਵਿਹਾਰ ਗ੍ਰਿਸਤ ਦੇ ਧੰਦੇ ਨਾ ਕਰੀਏ ਗ੍ਰਿਸਤੀ ਦਾ ਜੀਵਨ ਨਹੀਂ ਚੱਲਦਾ ਕਰਨੇ ਵੀ ਜ਼ਰੂਰੀ ਨੇ ਧਰਮ ਦੀ ਕਿਰਤ ਵਿਰਤ ਕਰਨੀ ਵੀ ਜ਼ਰੂਰੀ ਹੈ ਪਰ ਘਰ ਵਿੱਚ ਗ੍ਰਿਸਤੀਆਂ ਦੀਆਂ ਜ਼ਿੰਮੇਵਾਰੀਆਂ ਨੂੰ ਨਿਭਾਉਂਦਿਆਂ ਹੋਇਆਂ ਆਸਾ ਵਿੱਚ ਰਹਿੰਦਿਆਂ ਹੋਇਆਂ ਵੀ ਆਪਣੇ ਮਨ ਦੇ ਵਿੱਚ ਨਿਰਾਸ਼ ਹੋ ਕੇ ਰਹਿਣਾ ਨਿਰਾਸ਼ ਤੋਂ ਮਤਲਬ ਹੁੰਦਾ ਉਪਰਾਮ ਹੋ ਕੇ ਰਹਿਣਾ ਉਪਰਾਮਤਾ ਕਲਗੀਧਰ ਪਾਤਸ਼ਾਹ ਜੀ ਜਿਵੇਂ ਕਹਿੰਦੇ ਨਾ ਰੇ ਮਨ ਐਸੋ ਕਰ ਸੰਨਿਆਸਾ ਬਨਸ ਸਦਨ ਸਭੈ ਕਰ ਸਮਝੋ ਮਨ ਹੀ ਮਾਹੇ ਉਦਾਸਾ ਐ ਮੇਰਿਆ ਮਨਾ ਇਸ ਤਰ੍ਹਾਂ ਦੀ ਉਦਾਸੀ ਇਸ ਤਰ੍ਹਾਂ ਦੀ ਉਪਰਾਮਤਾ ਇਸ ਤਰ੍ਹਾਂ ਦਾ ਵਿਰਾਗ ਆਪਣੇ ਹਿਰਦੇ ਚ ਧਾਰਨ ਕਰ ਕਿ ਤੈਨੂੰ ਤੇਰੇ ਘਰ ਦੇ ਵਿੱਚ ਹੀ ਏਦਾਂ ਪ੍ਰਤੀਤ ਹੋਵੇ ਕਿ ਤੂੰ ਜਿਹੜੇ ਘਰ ਵਿੱਚ ਰਹਿ ਰਿਹਾ ਇਹ ਬਨ ਦੇ ਸਮਾਨ ਹੀ ਹੈ ਜੰਗਲ ਦੇ ਹੀ ਸਮਾਨ ਹੈ ਤੈਨੂੰ ਇਹ ਘਰ ਛੱਡ ਕੇ ਜੰਗਲ ਚ ਜਾਣ ਦੀ ਲੋੜ ਨਹੀਂ ਇਸ ਘਰ ਨੂੰ ਹੀ ਬਨ ਰੂਪ ਕਰਕੇ ਜਾਣ ਲੈ ਏਦਾਂ ਦੀ ਉਪਰਾਮਤਾ ਏਦਾਂ ਦੀ ਉਦਾਸੀ ਏਦਾਂ ਦਾ ਵਿਰਾਗ ਤੇਰੇ ਹਿਰਦੇ ਚ ਹੋਣਾ ਚਾਹੀਦਾ ਕਿਉਂਕਿ ਜਦੋਂ ਤੱਕ ਵਿਰਾਗ ਦਾ ਭਾਵ ਨਹੀਂ ਹੈ ਹਿਰਦੇ ਵਿੱਚ ਪ੍ਰਭੂ ਦੇ ਦਰਸ਼ਨਾਂ ਦੀ ਸਿੱਖ ਨਹੀਂ ਜਾਗਦੀ ਮਹਾਰਾਜ ਜੀ ਦੇ ਬਚਨ ਨੇ ਮਨ ਵੈਰਾਗ ਭਇਆ ਦਰਸ਼ਨ ਦੇਖਣਾ ਕਾ ਚਾਓ ਜਦੋਂ ਮਨ ਚ ਵੈਰਾਗ ਦੀ ਦਸ਼ਾ ਹੋਵੇਗੀ ਫਿਰ ਹਰੀ ਦੇ ਦਰਸ਼ਨਾਂ ਦਾ ਚਾਅ ਜਾਗੇਗਾ ਮਨ ਵੈਰਾਗੇਗੀ ਖੋਜਤੀ ਦਰਸਾਰ ਬਿਨਾਂ ਵੈਰਾਗ ਤੋਂ ਬਿਨਾਂ ਉਪਰਾਮਤਾ ਤੋਂ ਵਾਹਿਗੁਰੂ ਪਰਮੇਸ਼ਰ ਦੇ ਦਰਸ਼ਨਾਂ ਦਾ ਉਤਸ਼ਾਹ ਨਹੀਂ ਜਾਗਦਾ ਸਿੱਖ ਨਹੀਂ ਜਾਗਦੀ ਇਸ ਕਰਕੇ ਗੁਰਦੇਵ ਕਹਿੰਦੇ ਸੰਸਾਰ ਦਿਆਂ ਕਾਰਾਂ ਵਿਹਾਰਾਂ ਵਿੱਚ ਰਹਿੰਦਾ ਹੋਇਆ ਵੀ ਤੂੰ ਆਪਣੇ ਹਿਰਦੇ ਵਿੱਚ ਉਪਰਾਮਤਾ ਦਾ ਭਾਵ ਰੱਖਣਾ ਕਿਸੇ ਵਸਤੂ ਨਾਲ ਪਕੜ ਨਹੀਂ ਬਣਾ ਕੇ ਰੱਖਣੀ ਨੌਵੇਂ ਪਾਤਸ਼ਾਹ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਇਤਿਹਾਸ ਪੜ੍ਹੀਏ ਸਤਿਗੁਰੂ ਨੌਵੇਂ ਪਾਤਸ਼ਾਹ ਜੀ ਮਹਾਰਾਜ ਜਦੋਂ ਬਾਬਾ ਬਕਾਲਾ ਸਾਹਿਬ ਵਿਖੇ ਗੁਰਤਾ ਗੱਦੀ ਤੇ ਬੈਠੇ ਨੇ 26 ਸਾਲ ਤੋਂ ਵੱਧ ਸਮਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇੱਥੇ ਬਤੀਤ ਕੀਤਾ ਹੈ ਵਾਹਿਗੁਰੂ ਪਰਮੇਸ਼ਰ ਦਾ ਭਜਨ ਕਰਦਿਆਂ ਬੰਦਗੀ ਕਰਦਿਆਂ ਗੁਰਤਾ ਗੱਦੀ ਪ੍ਰਾਪਤ ਹੋਈ ਭਾਈ ਮੱਖਣ ਸ਼ਾਹ ਜੀ ਆਏ ਮਹਾਰਾਜ ਸੱਚੇ ਪਾਤਸ਼ਾਹ ਜੀ ਪ੍ਰਗਟ ਹੋਏ ਸਿੱਖਾਂ ਨੂੰ ਦਰਸ਼ਨ ਦਿੱਤੇ ਵੇਖਿਆ ਕਿ ਬਾਬੇ ਬਕਾਲੇ ਦੇ ਵਿੱਚ ਬਹੁਤ ਸਾਰੇ ਸੋਢੀ ਜਿਹੜੇ ਨੇ ਈਰਖਾ ਕਰ ਰਹੇ ਨੇ ਸਾਡੇ ਨਾਲ ਮਨ ਵਿੱਚ ਪਕੜ ਨਹੀਂ ਰੱਖੀ ਬਾਬਾ ਬਕਾਲਾ ਸਾਹਿਬ ਨਾਲ ਉਸੇ ਵੇਲੇ ਸ੍ਰੀ ਬਾਬਾ ਬਕਾਲਾ ਸਾਹਿਬ ਤਿਆਗ ਕੇ ਉੱਥੋਂ ਚੱਲ ਪੈਂਦੇ ਹੈ ਉਪਰਾਮਤਾ ਦਾ ਭਾਵ ਸੀ ਚਾਹੁੰਦੇ ਤੇ 500 ਸਿਪਾਹੀ ਸੀ ਨਾਲ ਮਹਾਰਾਜ ਜੀ ਦੇ ਨਾਲ ਭਾਈ ਮੱਖਣ ਸ਼ਾਹ ਦੇ ਨਾਲ ਆਏ ਹੋਏ ਇਹਨਾਂ ਸਾਰੇ ਸੋਢੀਆਂ ਨੂੰ ਖਦੇੜ ਸਕਦੇ ਸਨ ਇੱਥੋਂ ਬਾਬੇ ਬਕਾਲਿਓਂ ਪਰ ਪਕੜ ਨਹੀਂ ਰੱਖੀ ਬਾਬਾ ਬਕਾਲਾ ਸਾਹਿਬ ਤੋਂ ਚੱਲ ਕੇ ਮਹਾਰਾਜ ਸ੍ਰੀ ਅੰਮ੍ਰਿਤਸਰ ਸਾਹਿਬ ਆਏ ਜਦੋਂ ਸ੍ਰੀ ਅੰਮ੍ਰਿਤਸਰ ਸਾਹਿਬ ਪੁੱਜੇ ਇੱਥੇ ਮੀਣਿਆਂ ਦਾ ਕਬਜ਼ਾ ਸੀ ਉਸ ਵੇਲੇ ਮੀਣੇ ਜਿਹੜੇ ਬਾਬੇ ਪ੍ਰਿਥੀ ਚੰਦ ਦੀ ਅੰਸ਼ ਵੰਸ਼ ਚੋਂ ਸਨ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜਦੋਂ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਗਏ ਨੇ ਉਹਨਾਂ ਦੇ ਜਾਣ ਤੋਂ ਬਾਅਦ ਮੀਣਿਆਂ ਦਾ ਕਬਜ਼ਾ ਰਿਹਾ ਸੋਢੀ ਮਿਹਰਬਾਨ ਸੋਢੀ ਕੌਲ ਜੀ ਵਰਗੇ ਸੋਢੀ ਹਰਜੀ ਵਰਗੇ ਸ੍ਰੀ ਅੰਮ੍ਰਿਤਸਰ ਸਾਹਿਬ ਤੇ ਕਾਬਜ਼ ਰਹੇ ਦਸਵੇਂ ਪਾਤਸ਼ਾਹ ਸਾਹਿਬ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਨੇ ਫਿਰ ਸ਼ਹੀਦ ਭਾਈ ਮਨੀ ਸਿੰਘ ਜੀ ਨੂੰ ਸ੍ਰੀ ਦਰਬਾਰ ਸਾਹਿਬ ਭੇਜ ਕਰਕੇ ਇੱਥੋਂ ਦੀ ਸੇਵਾ ਸੰਭਾਲ ਜਿਹੜੀ ਉਹ ਆਪਣੇ ਅਧੀਨ ਮਹਾਰਾਜ ਜੀ ਨੇ ਕੀਤੀ ਜਦੋਂ ਨੌਵੇਂ ਪਾਤਸ਼ਾਹ ਦਰਬਾਰ ਸਾਹਿਬ ਆਏ ਮੀਣੇ ਕਾਬਜ਼ ਸਨ ਇਹਨਾਂ ਆਖਿਆ ਜੇ ਸਤਿਗੁਰੂ ਜੀ ਇੱਥੇ ਆ ਗਏ ਕਿਤੇ ਇੱਥੇ ਅਸਥਾਨ ਤੇ ਕਬਜ਼ਾ ਹੀ ਨਾ ਕਰ ਲੈਣ ਦਰਸ਼ਨੀ ਜੋੜੀ ਦਾ ਦਰਵਾਜ਼ਾ ਬੰਦ ਕਰ ਦਿੱਤਾ ਤਾਲੇ ਮਾਰ ਦਿੱਤੇ ਮਹਾਰਾਜ ਜੀ ਨੇ ਬਾਹਰੋਂ ਪ੍ਰਣਾਮ ਕੀਤੀ ਨਮਸਕਾਰ ਕੀਤੀ ਔਰ ਇਸ਼ਨਾਨ ਕਰਕੇ ਸਰੋਵਰ ਚ ਥੜਾ ਸਾਹਿਬ ਵਾਲੇ ਪਾਵਨ ਸਥਾਨ ਤੇ ਕੁਝ ਸਮਾਂ ਬੈਠ ਕੇ
महाराज सच्चे पातशाह जी इथों चले गए, दरबार साहब ते भी पकड़ दा भाव नहीं रखिया, चाहते ते इना मेड़िया को उदो भी स्थान लै सकते सन, पर महाराज जी दे हिरदे च पकड़ दा भाव नहीं है। उपरामता दा भाव श्री अमृतसर साहब तो चल के कीरतपुर साहब गए, इत्थे भी वेख्या कि सोढ़ी शरीके वसदे ने, शरीका करदे ने, आनंदपुर साहब वाली जगह खरीदी है, नगर वसाया है, पर इत्थे धीरमल वर्गियां ने फिर द्वैश कीती राम राय वर्गियां ने, महाराज सच्चे पातशाह श्री आनंदपुर साहब छड़ के फिर पूर्ब की यात्रा नूं चल पए। यानी कि अपने जीवन विच खुद प्रैक्टिकल कीता सतगुरु जी ने, आसा विच रहिंदिया होया, यानी कि परिवार विच रहिंदिया होया भी निराश कई उपरामता का भाव रखिया, किसी चीज की पकड़ अपने हिरदे च नहीं रखी। जे धीरमल दे डेरे तो समान लुट के लै आए भाई मखण शाह जी, क्योंकि धीरमल पहला गुरु घरों सब कुछ लुट के लै गया सी, ते भाई मखण शाह जी दोबारा सारा समान उत्थों मोड़ लिया आए, गुरु ग्रंथ साहब का स्वरूप भी लै आए जिहड़ा महाराज पंजवें पातशाह जी ने लिखवाया सी भाई गुरदास जी पासों। महाराज जी नूं पता लगा कि स्वरूप भी लै आए ने, समान मरवा दिता, ते स्वरूप कुछ दिन भाई मखण शाह ने गुप्ती रखिया। जदों ब्यास दरिया दे कोल पहुंचे, महाराज जी नूं पता लगा कि स्वरूप नाल आखिया भाई ये धीरमल नूं ही वापस कर दिओ, उदों भी पकड़ दा भाव नहीं रखिया, ऐसी उपरामता ऐसा वैराग महाराज जी दे हिरदे विच है। गरीब नवाज पातशाह कहिंदे भाई संसार दे विच रहिंदिया होया भी अपने हिरदे दे विच इस तरह वर्तना जिवें कमल दा फुल पानी विच रहिंदा होया भी पानी तो निर्लेप रहिंदा है। जैसे मुरगाबी एक पंछी है, पानी दे विच कोहां तक चली जांदी है, मुरगाबी डुबदी भी है, गोते भी मारदी है, पर उस मुरगाबी दे जिहड़े खंभ ने उह कदे नहीं भिजदे। इसे तरह रब दे प्यारे, परमेश्वर दे प्यारे संसार दे विच वर्तदे ने, रहिंदे ने, पर उह संसार विच रहिंदे होया भी संसार तो निर्लेप ने। भाई गुरदास जी का कथन है, मणि जिन्हां सप्पा सिरां ओह भी सप्पा विच फिरंदे। कहिंदे इक मणि वाले सप्प हुंदे आ, इक सधारण सप्प हुंदे आ, पर जिहड़े मणि वाले सप्प ने विचरदे ओह भी सप्पां दे विच ही ने। आम जिहड़े सप्प हुंदे आ उहनां वर्गा ही, उहनां दा रूप रंग चेन वर्ण हुंदा है, उहनां विच ही फिरदे ने, पर उहनां अंदर मणि है, इह वाधा है। इदां रब दे प्यारिआं दा शरीर साडे शरीरां वर्गा ही है, पंजां तत्तां दा बणिआ होइआ, उह संसार विच विचरदे ने, संसार विच रहिंदे ने, पर संसार विच रहिंदे होइआं भी संसार तो निर्लेप भाव रखदे ने। ਉਹ ਸੰਸਾਰ ਦੇ ਕਿਸੇ ਪਦਾਰਥ ਨਾਲ ਆਪਣੀ ਪਕੜ ਦਾ ਭਾਵ ਬਣਾ ਕੇ ਨਹੀਂ ਰੱਖਦੇ। ਬ੍ਰਹਮ ਗਿਆਨੀ ਸਦਾ ਨਿਰਲੇਪ, ਜੈਸੇ ਜਲ ਮੈਂ ਕਮਲ ਅਲੇਪ, ਏਦਾਂ ਦੀ ਬਿਰਤੀ ਨਾਲ ਸੰਸਾਰ ਦੇ ਵਿੱਚ ਵਿਚਰਦੇ ਨੇ, ਵਿੱਚ ਆਸਾ ਹੋਏ ਨਿਰਾਸੀ, ਸੰਸਾਰ ਦੇ ਵਿੱਚ ਰਹਿੰਦੇ ਹੋਏ ਵੀ, ਕਿਉਂਕਿ ਸੰਸਾਰ ਦੇ ਵਿੱਚ ਤੇ ਆਸਾ ਨਾਲ ਹੀ ਜੀਵਿਆ ਜਾਂਦਾ ਨਾ। ਅਸੀਂ ਕੋਈ ਕੰਮ ਧੰਦਾ ਕਰਦੇ ਹਾਂ, ਆਸ ਹੁੰਦੀ ਆ ਵੀ ਚਲੋ ਕੁਝ ਪੈਸੇ ਆਉਣਗੇ, संसार दे विच आसा दे नाल ही जीविया जा सकता है। पर इस करके पातशाह ने इत्थे आसा शब्द वरत्या है कि उस आसा दे विच विचरदिया होया भी निराश हो के रहना, उपराम हो के रहना, यह गुरमुखां दे हिस्से आउंदा है।
सो जन मिलिया हर पासी,
महाराज जी कहिंदे जिहड़े आसा विच निराश हो के विचरदे है संसार विच, उपरामता सहित विराग सहित रहिंदे है। महाराज जगत गुरु बाबा जी का 550 साल प्रकाश पुरब मना रही है संगत आने वाले दिनों च, 12 तरीक नूं समुचे खालसे पंथ ने पातशाह का 550 साल प्रकाश पुरब सतगुरां की पावन करम भूमि श्री सुल्तानपुर साहब की धरती ते मनाउणा है। जगत गुरु बाबा जी की जन्म साखी श्री गुरु नानक प्रकाश ग्रंथ जो महाकवि कविराज भाई साहब भाई संतोख सिंह जी ने लिखिया है, बूढ़िया नगर है यमुना नगर जगाधरी दे पास नौवें पातशाह धन श्री गुरु तेग बहादुर साहब जी का पवित्र स्थान है, उस जगह ते रह के भाई साहब जी ने इस ग्रंथ की रचना की है। बड़े औखे समयां विच, बिखड़े समयां विच भाई साहब ने इस ग्रंथ की रचना की है। गुरु खालसा जी एहो जिहा घर दा माहौल सी, भाई साहब लिखते हैं कि मेरे घर विच रोटी नहीं सी पकदी, ਲੋਕਾਂ ਕੋਲੋਂ ਜਿਨ੍ਹਾਂ ਕੋਲੋਂ ਉਧਾਰ ਲਿਆ ਹੋਇਆ ਸੀ, ਕਿਸੇ ਕੋਲੋਂ ਰਾਸ਼ਨ, ਕਿਸੇ ਕੋਲੋਂ ਦੁੱਧ, ਕਿਸੇ ਕੋਲੋਂ ਕੁਝ, ਉਹ ਜਿਹੜੇ ਕਰਜ਼ਦਾਰ ਨੇ ਮੇਰੇ ਦਰਵਾਜ਼ੇ ਤੇ ਖੜੇ ਰਹਿੰਦੇ ਆ, ਆ ਕੇ ਮੈਨੂੰ ਕਹਿੰਦੇ ਆ ਭਾਈ ਸਾਡੇ ਪੈਸੇ ਦੇ, ਪਰ ਕਹਿੰਦੇ ਮੈਂ ਕੋਈ ਕਾਰ ਵਿਹਾਰ ਨਹੀਂ ਕਰ ਸਕਦਾ ਕਿਉਂਕਿ ਕਥਾ ਲਿਖ ਰਿਹਾ ਗੁਰੂ ਸਾਹਿਬ ਦੀ, ਕੰਮ ਕਰਨ ਦਾ ਸਮਾਂ ਨਹੀਂ ਹੈ। ਕਹਿੰਦੇ ਕਰਜ਼ਦਾਰ ਠੰਡੇ ਰਹਿ ਦੇਤ ਮੁਖ ਗਾਰ, ਬਿਨਾਂ ਰੋਜ਼ਗਾਰ ਬਿਨਾਂ ਰੋਜ਼ਗਾਰ ਰੋਜ਼ਗਾਰ ਖਾਈਅਤ ਹੈ। ਰੋਜ਼ਗਾਰ ਨਹੀਂ ਹੈ, ਰੋਜ਼ ਆ ਕੇ ਉਹ ਗਾਲਾਂ ਕੱਢ ਕੇ ਜਾਂਦੇ ਜਿਨ੍ਹਾਂ ਦਾ ਕਰਜ਼ਾ ਦੇਣਾ ਹੈ। ਇਹੋ ਜਿਹੇ ਸਮੇਂ ਦੇ ਵਿੱਚ ਭਾਈ ਸਾਹਿਬ ਜੀ ਨੇ ਸ੍ਰੀ ਨਾਨਕ ਪ੍ਰਕਾਸ਼ ਗ੍ਰੰਥ ਦੀ ਰਚਨਾ ਕੀਤੀ ਹੈ। ਅੱਜ ਕਿਸੇ ਨੇ ਛੋਟੀ ਜਿਹੀ ਪੁਸਤਕ ਲਿਖਣੀ ਹੋਵੇ ਨਾ, ਕਿਸੇ ਵਿਸ਼ੇ ਤੇ ਕਿਸੇ ਵਿਦਵਾਨ ਨੂੰ ਕਹੋ ਵੀ ਇਹ ਪੁਸਤਕ ਲਿਖਣੀ ਹੈ, ਲੱਖਾਂ ਰੁਪਈਆ ਮੰਗਦੇ ਆ, ਭਾਈ ਇਹ ਪੁਸਤਕ ਤਾਂ ਲਿਖਾਂਗਾ ਜੇ ਇੰਨੇ ਪੈਸੇ ਦਿਓਗੇ। ਪਰ ਸਤਿਗੁਰੂ ਜੀ ਦੇ ਇਸ ਪਿਆਰੇ ਮਹਾਂਕਵੀ ਭਾਈ ਸੰਤੋਖ ਸਿੰਘ ਜੀ ਨੇ ਕੇਵਲ ਗੁਰੂ ਪੰਥ ਦੀਆਂ ਅਸੀਸਾਂ ਲੈਣ ਵਾਸਤੇ, ਗੁਰੂ ਪੰਥ ਦੀਆਂ ਬਰਕਤਾਂ ਲੈਣ ਵਾਸਤੇ ਇਹੋ ਜਿਹੇ ਮਹਾਨ ਗ੍ਰੰਥ ਦੀ ਰਚਨਾ ਕੀਤੀ, ਇਤਿਹਾਸ ਲਿਖਿਆ। ਸ੍ਰੀ ਨਾਨਕ ਪ੍ਰਕਾਸ਼ ਗ੍ਰੰਥ ਵਿੱਚ ਮਹਾਂਕਵੀ ਭਾਈ ਸੰਤੋਖ ਸਿੰਘ ਜੀ ਲਿਖਦੇ ਹੈ ਕਿ ਜਗਤ ਗੁਰੂ ਬਾਬਾ ਜੀ ਗੁਰੂ ਨਾਨਕ ਪਾਤਸ਼ਾਹ ਸਿੱਖਾਂ ਨੂੰ ਉਪਦੇਸ਼ ਦੇ ਰਹੇ ਨੇ। ਸਿੱਖਾਂ ਨੂੰ ਉਪਦੇਸ਼ ਦਿੰਦਿਆਂ ਕਹਿੰਦੇ ਗੁਰਸਿੱਖੋ ਤਿੰਨ ਚੀਜ਼ਾਂ ਦੇ ਧਾਰਨੀ ਹੋਣਾ ਹੈ। ਕਹਿਣ ਲੱਗੇ ਮਹਾਰਾਜ ਜੀ ਉਹ ਤਿੰਨ ਚੀਜ਼ਾਂ ਕਿਹੜੀਆਂ ਹਨ? ਗੁਰਦੇਵ ਕਹਿਣ ਲੱਗੇ ਹਿਰਦੇ 'ਚ ਗਿਆਨ, ਮੁੱਖ ਵਿੱਚ ਭਗਤੀ ਔਰ ਵਰਤਣ 'ਚ ਵਿਰਾਗ। ਇਹ ਤਿੰਨ ਚੀਜ਼ਾਂ ਹੋਣੀਆਂ ਚਾਹੀਦੀਆਂ ਨੇ ਸਿੱਖ ਦੇ ਜੀਵਨ 'ਚ। ਹਿਰਦੇ 'ਚ ਗਿਆਨ, ਮੁੱਖ ਵਿੱਚ ਭਗਤੀ ਔਰ ਵਰਤਣ 'ਚ ਵਿਰਾਗ। ਹਾਂ ਅਸੀਂ ਰੱਬੀ, ਇਹਦੇ 'ਚ ਕੋਈ ਦੋ ਰਾਏ ਨਹੀਂ ਹੈ। ਹੈ ਤਾਂ ਪਰਮੇਸ਼ਰ ਰੂਪ ਹੀ, ਕਹਿ ਕਬੀਰ ਤੂੰ ਰਾਮ ਕੀ ਅੰਸ਼, ਪਰ ਆਹ ਗੱਲ ਸਿੱਖ ਆਪਣੇ ਮੂੰਹੋਂ ਨਹੀਂ ਕਹਿੰਦਾ ਮੈਂ ਰੱਬ ਹਾਂ। ਇਹ ਗਿਆਨ ਹਿਰਦੇ 'ਚ ਹੋਣਾ ਚਾਹੀਦਾ ਵੀ ਮੈਂ ਪਰਮਾਤਮਾ ਦੀ ਅੰਸ਼ ਹਾਂ। ਹੁਣ ਜ਼ਬਾਨ ਤੋਂ ਜੇ ਕਹਿਣ ਲੱਗ ਪਓ ਭਾਈ ਤੁਸੀਂ ਸਾਰੇ ਹੀ ਰੱਬ ਹੋ ਜੀ, ਖਾਲਸਾ ਜੀ, ਫਿਰ ਕੋਈ ਕਹੇਗਾ ਭਾਈ ਜੇ ਮੈਂ ਹੀ ਰੱਬ ਹਾਂ ਤੇ ਫਿਰ ਮੈਨੂੰ ਕੀ ਲੋੜ ਹੈ ਕਿਸੇ ਦੂਜੇ ਰੱਬ ਦੀ ਪੂਜਾ ਕਰਨ ਦੀ? ਮੈਂ ਕਿਉਂ ਜਾ ਕੇ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਾਂ, ਕਿਉਂ ਨਮਸਕਾਰ ਕਰਾਂ? ਮੈਂ ਹੀ ਰੱਬ ਹਾਂ, ਮੈਂ ਰੱਬ ਹਾਂ, ਮੈਂ ਕਿਸੇ ਅੱਗੇ ਸਿਰ ਕਿਉਂ ਝੁਕਾਵਾਂ, ਕਿਉਂ ਨਮਸਕਾਰ ਕਰਾਂ? ਇਹ ਗਿਆਨ ਹਿਰਦੇ ਵਿੱਚ ਖਾਲਸਾ ਜੀ ਦ੍ਰਿੜ ਹੋਣੇ, ਵਿਸ਼ਾ ਹੋਰ ਲੰਮਾ ਹੋ ਜਾਣਾ ਹੈ, ਵਿਸ਼ਾ ਛਿੜ ਗਿਆ ਹੈ ਪਰ ਸਮਾਂ ਇਜਾਜ਼ਤ ਨਹੀਂ ਦੇ ਰਿਹਾ। ਗੁਰੂ ਖਾਲਸਾ ਜੀ, ਇਹ ਦ੍ਰਿੜ ਤੇ ਅਦ੍ਰਿੜ ਦੋ ਪ੍ਰਕਾਰ ਦਾ ਗਿਆਨ ਹੁੰਦਾ ਹੈ। ਅਦ੍ਰਿੜ ਗਿਆਨ ਤਾਂ ਸਾਰਿਆਂ ਨੂੰ ਹੀ ਹੈ ਵੀ ਅਸੀਂ ਰੱਬ ਦੀ ਅੰਸ਼ ਹਾਂ, ਤੁਹਾਨੂੰ ਵੀ ਸਾਰਿਆਂ ਨੂੰ ਪਤਾ ਜਿੰਨੇ ਵੀ ਸੰਸਾਰ ਦੇ ਜੀਵ ਨੇ, ਪਰ ਦ੍ਰਿੜ ਕਿੰਨਿਆਂ ਕੁ ਨੂੰ ਹੈ, ਪਰਪੱਕ ਕਿੰਨਿਆਂ ਕੁ ਨੂੰ ਹੈ? ਜਦੋਂ ਸਾਡੇ ਬੱਚੇ ਨੂੰ ਅਚਾਨਕ ਕਿਸੇ ਪ੍ਰਕਾਰ ਦੀ ਕੋਈ ਤਕਲੀਫ ਹੋ ਜਾਵੇ ਘਬਰਾ ਜਾਂਦੇ ਹਾਂ ਨਾ, ਉਦੋਂ ਸਾਡਾ ਗਿਆਨ ਦ੍ਰਿੜ ਕਿਉਂ ਨਹੀਂ ਰਿਹਾ? ਫਿਰ ਜੇ ਉਦੋਂ ਮੰਨੀਏ ਵੀ ਮੈਂ ਹੀ ਪਰਮੇਸ਼ਰ ਦੀ ਅੰਸ਼ ਹਾਂ, ਫਿਰ ਤਾਂ ਵੇਖੋ ਭਾਈ ਰੱਬ ਦਾ ਹੁਕਮ ਹੈ, ਠੀਕ ਹੈ, ਪਰ ਉਦੋਂ ਦ੍ਰਿੜ ਨਹੀਂ ਨਾ ਰਹਿੰਦਾ। ਉਦੋਂ ਇੱਕਦਮ ਕਹਿੰਦਾ ਨਹੀਂ ਜੀ ਮੈਂ ਤਾਂ ਪਿਤਾ ਵੀ ਹਾਂ ਇਹਦਾ, ਮੈਂ ਇਹਦਾ ਬਾਪ ਵੀ ਹਾਂ, ਉਦੋਂ ਫਿਰ ਉਹ ਭਾਵ ਆ ਜਾਂਦਾ, ਫਿਰ ਉਦੋਂ ਕਿਉਂ ਨਹੀਂ ਇਹਦੇ ਅੰਦਰ ਇਹ ਗਿਆਨ ਰਹਿੰਦਾ ਵੀ ਮੈਂ ਪਰਮੇਸ਼ਵਰ ਹਾਂ? ਗੁਰੂ ਖਾਲਸਾ ਜੀ, ਇਹ ਦ੍ਰਿੜ ਬ੍ਰਹਮ ਗਿਆਨ ਹੁੰਦਾ ਹੈ ਜਦੋਂ ਗੁਰੂ ਸਾਹਿਬ ਦੀ ਕਿਰਪਾ ਹੋਵੇ। ਹਿਰਦੇ ਵਿੱਚ ਗਿਆਨ ਇਹੀ ਹੋਣਾ ਚਾਹੀਦਾ, ਪਰ ਕਦੇ ਮੂੰਹ ਤੋਂ ਨਹੀਂ ਮਹਾਰਾਜ ਜੀ ਨੇ ਕਿਹਾ ਮੈਂ ਰੱਬ ਹਾਂ, ਮੂੰਹ ਤੋਂ ਮੇਰੇ ਪਾਤਸ਼ਾਹ ਕਹਿੰਦੇ ਹੇ ਵਾਹਿਗੁਰੂ ਮੈਂ ਦਾਸ ਹਾਂ, ਤੂੰ ਮੇਰਾ ਸਵਾਮੀ ਹੈ, ਮੈਂ ਤੇਰੇ ਘਰ ਦਾ ਗੋਲਾ ਲਾਲਾ ਹਾਂ, ਤੂੰ ਮੇਰਾ ਮਾਲਕ ਹੈ, ਤੂੰ ਮੇਰਾ ਸਵਾਮੀ ਹੈ। ਮਹਾਰਾਜ ਜੀ ਨੇ ਮੁੱਖ ਤੋਂ ਤਾਂ ਭਗਤੀ ਭਾਵ ਹੀ ਕਿਹਾ, ਇਹਨੂੰ ਭਗਤੀ ਕਹਿੰਦੇ, ਮੁੱਖ ਵਿੱਚ ਭਗਤੀ ਹੈ, ਗਿਆਨ ਹਿਰਦੇ 'ਚ ਹੋਣਾ ਚਾਹੀਦਾ ਮੈਂ ਰਾਮ ਦੀ ਅੰਸ਼ ਹਾਂ, ਪਰ ਮੁੱਖ ਦੇ ਵਿੱਚੋਂ ਭਗਤੀ ਦਾ ਪ੍ਰਕਾਰ ਹੋਣਾ ਚਾਹੀਦਾ, ਵਾਹਿਗੁਰੂ ਮੈਂ ਤੇਰਾ ਦਾਸ ਹਾਂ, ਤੂੰ ਮੇਰਾ ਸਵਾਮੀ ਹੈ, ਤੂੰ ਮੇਰਾ ਮਾਲਕ ਹੈ। ਮਹਾਰਾਜ ਜੀ ਨੇ ਇਹੀ ਕਿਹਾ ਨਾ, ਤੂੰ ਠਾਕਰ ਬੈਰਾਗਰ, ਮੈਂ ਜਿਹੀ ਕਣ ਚੇਰੀ ਰਾਮ, ਤੂੰ ਸਾਗਰ ਰਤਨਾਗਰ, ਹੋ ਸਾਰ ਨਾ ਜਾਣਾ ਤੇਰੀ ਰਾਮ, ਹੇ ਵਾਹਿਗੁਰੂ ਤੂੰ ਮੇਰਾ ਮਾਲਕ ਹੈ, ਤੂੰ ਮੇਰਾ ਸਵਾਮੀ ਹੈ। ਇਸ ਕਰਕੇ ਭਾਈ ਮੁੱਖ ਵਿੱਚ ਭਗਤੀ ਹੋਣੀ ਚਾਹੀਦੀ ਹੈ, ਤੇ ਤੀਜਾ ਹੈ ਵਰਤਣ ਵੈਰਾਗ, ਵਰਤਣ ਵਿੱਚ ਵੈਰਾਗ ਦਾ ਭਾਵ ਹੋਣਾ ਚਾਹੀਦਾ, ਕਿਸੇ ਚੀਜ਼ ਨਾਲ ਪਕੜ ਦਾ ਭਾਵ ਨਹੀਂ ਹੋਣਾ ਚਾਹੀਦਾ। ਉਹਨੂੰ ਕਹਿੰਦੇ ਆਸਾ ਵਿੱਚ ਨਿਰਾਸ਼ ਹੋ ਕੇ ਰਹਿਣਾ, ਜਿਹੜੇ ਇਸ ਤਰ੍ਹਾਂ ਆਸਾ ਚ ਨਿਰਾਸ਼ ਹੋ ਕੇ ਰਹਿੰਦੇ ਹੈ। ਮਹਾਰਾਜ ਜੀ ਕਹਿੰਦੇ ਹਾਂਜੀ,
ਸੋ ਜਨ ਮਿਲਿਆ ਹਰ ਪਾਸੀ,
ਉਹ ਜਨ ਹਰੀ ਵਿੱਚ ਮਿਲ ਜਾਂਦੇ ਨੇ, ਭੇਦ ਹੋ ਜਾਂਦੇ ਨੇ, ਪਰ ਹਰੀ ਵਿੱਚ ਮਿਲ ਕੇ ਉਹ ਨਹੀਂ ਕਹਿੰਦੇ ਅਸੀਂ ਰੱਬ ਹਾਂ। ਕੰਨ ਆਇਆ ਸੀ ਗੁਰੂ ਅਰਜਨ ਦੇਵ ਸਾਹਿਬ ਨੂੰ, ਕਹਿੰਦਾ ਮੇਰੀ ਬਾਣੀ ਲਿਖੋ ਗੁਰੂ ਗ੍ਰੰਥ ਸਾਹਿਬ ਚ। ਮਹਾਰਾਜ ਜੀ ਕਹਿੰਦੇ ਕੰਨ ਆ ਜੀ, ਉਚਾਰੋ, ਜੇ ਗੁਰਬਾਣੀ ਦੇ ਸਿਧਾਂਤ ਮੁਤਾਬਕ ਹੋਵੇਗੀ ਤੇ ਲਿਖ ਦਿਆਂਗੇ, ਜੇ ਗੁਰਬਾਣੀ ਦੇ ਸਿਧਾਂਤ ਦੇ ਅਨੁਸਾਰ ਹੋਵੇਗੀ ਤੇ ਲਿਖਾਂਗੇ ਨਾ। ਇਸੇ ਸਥਾਨ ਤੇ ਗੁਰਦੁਆਰਾ ਰਾਮਸਰ ਸਾਹਿਬ ਨਾਲ ਇਸੇ ਸ਼ਹਿਰ ਚ ਉਹ ਕਾਨਾ ਮਹਾਰਾਜ ਜੀ ਕੋਲ ਪਹੁੰਚਿਆ ਸੀ। महाराज जी ने आख्या उचारो काना जी की उचार दे हो कहना जाको वेद पुराना गावे खोजत खोज ना कोई रे मैं ओही रे मैं ओही रे। महाराज जी कहते बस करो काना जी असि गुरबाणी च तू तू दा जिक्र कीता मैं दा जिक्र नहीं कीता इथे ता तू तू करता तू हुआ मुझ मैं रहा ना हो जब आपा परका मिट गया जत देखो तत तू जब हम होते तब तू नाही अब तू ही मैं नाही। इस करके काना जी ए मैं दा भाव असी इथे नहीं लिख सकते ए ज्ञान हिरदे च है पर रसना तो भगती भाव ही रहना है। गुरु खालसा जी हरि दे जन इस तरह की अवस्था बना के हरि विच मिल गए सो जन मिलिया ओ जन हरि च मिल गए हर पासी उन्हां नूं अनुभव होया कि हरि अकाल पुरख वाहिगुरु परमेश्वर सदा ही साडे पास है। दुकालंग परनासी दयालंग सरूपे सदा अंग संगे अपंगंग बबूते उन्हां ने कदे नहीं जाणिया रब साडे तो दूर है वो कहंदे सदा ही साडे अंग संग है।
कोई राम नाम गुण गावन
कोई विरला है जिहड़ा राम दे नाम दे गुणा नूं गायन करदा है। राम केड़ा जिहड़ा घट घट विच रमिया होया है उस रमे हुए राम दे गुणा नू कोई विरला ही गायन करदा है। ए सेवा किसे विरले दे भागा विच ही है।
जन नानक तिस भाग लावन
सोडी सुल्तान तन तन राम दास गुर जिन सिर आतिनै सवारिया पूरी होई करामात आप सिरजन हार तारिया सिखी अतै संगति पार ब्रह्म कर नमस्कारिया। गुरु साहब ने अपने आप नूं पार ब्रह्म नहीं किया पर महाराज भाई सत्ता ते बलवंड जी कहिंदे सिख ते संगतां सतगुरां नूं पार ब्रह्म करके जाणदियां। ऐसे सतगुरु गुरु रामदास जी महाराज जी कहिंदे जन नानक तिस पग लावनो जिहड़े रब दे प्यारे ने परमेश्वर दे नाम नूं आराधण वाले महाराज जी कहिंदे मैं उहनां दे चरनी नमस्कार करदा हां उहनां दे चरणां विच प्रणाम करदा हां उहनां दे चरणां विच सीस झुकाउंदा हां सजदा करदा हां उहनां नाम जपण वालियां गुरमुखां नूं। हौ कुर्बान जाओ तिन्हां कह लैण जो तेरा नाओ तिन्हां कह हौ सद कुर्बान जाओ। महाराज गरीब नवाज पातशाह जी ने इस पवित्र पावन शब्द अंदर जो पवित्र उपदेश बख्शिश कीता है सतगुरु जी कृपा करने साडे हिरदयां विच वस जावे साडा गाव्या सुनिया थाए पै जावे। गुरु की बाणी अगाध बोध है विचारा करदियां होईयां भुल्लां चुक्कां दी खिमा करनी अरदास करनी सतगुरु जी अगे वास्ते सदबुद्धि समर्थ प्रदान करन कोटान कोट शुक्र सतगुरु धन धन श्री गुरु रामदास जी महाराज धन धन श्री गुरु ग्रंथ साहिब जी महाराज जी का और सतगुरां दे पावन दरबार दे सिंह साहिब हैड ग्रंथी साहिब सिंह साहिब ज्ञानी जगतार सिंह जी का सब सारियां संगतां दा धन्नवाद। आओ अखीरलियां पंक्तियां सरवण करके समाप्ति करिए जी।
कोई राम नाम गुण गावन
जन नानक तिस पग लावन वाहेगुरु जी का खालसा वाहेगुरु जी की फतेह।